ਕਿਉਂਕਿ ਜਿਉਂ ਹੀ ਉਸ ਵਾਹਿਗੁਰੂ ਦੇ ਨਾਮ ਦੁਆਰਾ ਸਿਮਰਨ ਦੁਆਰਾ ਮਨੁੱਖ ਦੀ ਸੁਰਤ ਇਸ ਸਰੀਰ ਦੇ ਰਸਾਂ ਵੱਲੋਂ ਉੱਪਰ ਉੱਠ ਕੇ ਉਸ ਨਿਰੰਕਾਰ ਦੇ ਘਰ ਵੱਲ ਜਾਂਦੀ ਹੈ ਤੇ ਉਹਦੇ ਰਸਤੇ ਵਿਚ ਜਿਹੜੀ ਇੱਕ ਦਾਤ ਪੈਦਾ ਹੁੰਦੀ ਏ, ਇੱਕ ਜਿਹੜਾ ਰਸਤੇ ਵਿਚ ਥਾਂ ਬਣਦਾ ਹੈ, ਉਹ ਥਾਂ ਹੈ ਕਿ ਬੰਦੇ ਦੇ ਸਾਹਮਣੇ ਕੁਦਰਤ ਆ ਜਾਂਦੀ ਹੈ। ਗੁਰਬਾਣੀ ਦੇ ਵਿਚ ਜੇ ਆਪਾਂ ਗਉ ਨਾਲ ਤੱਕੀਏ ਤੇ ਤਿੰਨ ਚੀਜ਼ਾਂ ਦੀ ਵਿਆਖਿਆ ਗੁਰੂ ਸਾਹਿਬ ਨੇ ਜ਼ਿਆਦਾ ਕੀਤੀ ਹੈ। ਉਹਦੇ ਅੰਦਰ ਇੱਕ ਪਰਮਾਤਮਾ ਦਾ ਨਾਮ, ਇੱਕ ਸੰਸਾਰ ਔਰ ਇੱਕ ਕੁਦਰਤ। ਪਰਮਾਤਮਾ ਦੇ ਤੇ ਸਾਡੇ ਦਿਸਦੇ ਹੋਏ ਸੰਸਾਰ ਦੇ ਵਿਚ ਜਿਹੜਾ ਨਾਤਾ ਹੈ ਉਹਨੂੰ ਕੁਦਰਤ ਕਹਿੰਦੇ, ਔਰ ਜਿਹੜਾ ਮਨੁੱਖ ਉਸ ਪਰਮੇਸ਼ਰ ਦੀ ਉਸਤਤ ਕਰਦਾ ਉਹਦੀ ਸੁਰਤ ਦੇ ਸਾਹਮਣੇ, ਉਹਦੇ ਧਿਆਨ ਦੇ ਸਾਹਮਣੇ ਸਭ ਤੋਂ ਪਹਿਲਾਂ ਕੁਦਰਤ ਆਉਂਦੀ ਹੈ। ਇਸ ਲਈ ਗੁਰੂ ਸਾਹਿਬ ਨੇ ਸਿੱਖ ਨੂੰ ਇੱਕ ਜੁਗਤ ਦੱਸੀ ਹੈ। ਉਹ ਕਹਿੰਦੇ ਨੇ ਰੱਬ ਨੂੰ ਵੇਖਣਾ ਤੇਰੇ ਵੱਸ ਦੀ ਗੱਲ ਨਹੀਂ ਹੈ, ਔਰ ਹੈ ਵੀ ਉਹ ਦਿਸਣ ਤੋਂ ਬਾਹਰ, ਪਰ ਤੇਰੇ ਮਨ ਵਿਚ ਵਿਸ਼ਵਾਸ ਕਿਵੇਂ ਆਵੇ ਕਿ ਉਹ ਮਾਲਕ ਜਿਹਨੂੰ ਤੂੰ ਜਪ ਰਿਹਾ ਉਹਦੀ ਕੋਈ ਨਿਸ਼ਾਨੀ ਹੈ ਜਗਤ ਦੇ ਅੰਦਰ, ਉਹਦਾ ਕੀ ਸਬੂਤ ਹੈ? ਕਿਉਂਕਿ ਆਖਰ ਬੰਦੇ ਦਾ ਮਨ ਹੈ ਨਾ, ਤੇ ਮਨ ਡੋਲਦਾ ਹੈ ਜ਼ਰੂਰ, ਸਾਰੀ ਦੁਨੀਆ ਕੁਝ ਨਾ ਕੁਝ ਦੇਖ ਕੇ ਵਿਸ਼ਵਾਸ ਕਰਦੀ। ਭਗਤ ਜੀ ਖੁਦ ਕਹਿੰਦੇ ਨੇ ਕਿ ਜਬ ਦੇਖਾਂ ਤਬ ਗਾਵਾਂ, ਮੈਂ ਇਸ ਤਰ੍ਹਾਂ ਤੈਨੂੰ ਕਿਵੇਂ ਗਾਵਾਂ ਕਿਉਂਕਿ ਤੂੰ ਦਿਸਦਾ ਹੀ ਨਹੀਂ। ਔਰ ਇਸ ਤਰ੍ਹਾਂ ਨਾ ਦਿਸਣ ਤੋਂ ਬਿਨਾਂ ਮੈਂ ਕਿਵੇਂ ਵਿਸ਼ਵਾਸ ਕਰਾਂ ਵੀ ਤੂੰ ਕਿੱਥੇ ਹੈ? ਤੇ ਗੁਰੂ ਸਾਹਿਬ ਨੇ ਵਿਸ਼ਵਾਸ ਬਣਾਉਣ ਵਾਸਤੇ ਬੰਦੇ ਦੇ ਮਨ ਵਿਚ ਵਿਸ਼ਵਾਸ ਵੱਧ ਜਾਏ, ਸਤਿਗੁਰਾਂ ਨੇ ਕਿਹਾ ਵੀ ਇਸ ਜਗਤ ਦੇ ਵਿਚ ਜਿਹੜੇ ਕਾਰਨਾਮੇ ਹੋ ਰਹੇ ਨੇ ਨਾ, ਤੂੰ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਬੜੀ ਧਿਆਨ ਨਾਲ ਵੇਖ, ਤੇ ਜਦੋਂ ਤੂੰ ਇਨ੍ਹਾਂ ਕਾਰਨਾਮਿਆਂ ਨੂੰ ਵੇਖੇਗਾ ਉਦੋਂ ਤੇਰੇ ਮਨ ਵਿਚ ਇੱਕ ਸੁੱਤੇ ਹੀ ਖਿਆਲ ਪੈਦਾ ਹੋਏਗਾ ਵੀ ਇਹ ਸਾਰੀਆਂ ਘਟਨਾਵਾਂ ਕੌਣ ਕਰ ਰਿਹਾ, ਇੰਨੇ ਵੱਡੇ ਜਿਹੜੇ ਕਾਰਨਾਮੇ। ਗੁਰੂ ਸਾਹਿਬ ਨੇ ਇਸ ਬਾਣੀ ਵਿਚ ਅੱਗੇ ਇੱਕ ਬਚਨ ਕਿਹਾ ਔਰ ਕਈ ਥਾਵਾਂ ਤੇ ਹੋਰ ਵੀ ਇਹ ਖਿਆਲ ਦਿੱਤੇ ਨੇ। ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲੰਗ ਨਿਵਾਰਾ, ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ। ਸੰਸਾਰ ਦੇ ਬੰਦੇ ਤੂੰ ਇੱਕੋ ਜਿਹੇ ਬਣਾਏ ਨੇ, ਪਰ ਇਹ ਤੇਰੀ ਖੇਡ, ਕਈਆਂ ਦੇ ਕੋਲ ਗਲੀ ਹੋਈ ਦਰੀ ਵੀ ਨਹੀਂ। ਗਰੀ ਗੋਦਰੀ ਦਾ ਅਰਥ ਗਲੀ ਹੋਈ ਰਜਾਈ, ਉਹ ਤੂੰ ਇੰਨੇ ਗਰੀਬ ਪੈਦਾ ਕਰ ਦਿੱਤੇ ਨੇ। ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ, ਕਾਹੂ ਦੀਨੇ ਪਾਟ ਪਟੰਬਰ। ਕਈਆਂ ਨੂੰ ਤੂੰ ਰੇਸ਼ਮ ਦੇ ਕੱਪੜੇ ਪਾਉਣ ਵਾਸਤੇ ਦਿੱਤੇ ਹੋਏ। ਔਰ ਹਜ਼ੂਰ ਨੇ ਅੱਗੇ ਫਿਰ ਕਿਹਾ ਐ ਰਿਖ ਵਾਦ ਨਾ ਕੀਜੈ ਰੇ ਮਨ, ਸੁਕ੍ਰਿਤ ਕਰ ਲੀਜੈ ਰੇ ਮਨ। ਕੁਮਾਰ ਏਕ ਜੋ ਮਾਟੀ ਗੁੰਦੀ, ਬਹੁ ਵਿਦਵਾਨੀ ਲਾਈ। ਆ ਸਾਰਾ ਸੰਸਾਰ ਰੱਬ ਨੇ ਇੱਕੋ ਹੀ ਮਿੱਟੀ ਤੋਂ ਬਣਾਇਆ, ਉਹ ਇਹਦਾ ਕੁਮਾਰ ਹੈ। ਵੈਸੇ ਕੁਮਾਰ ਕੋਈ ਜਾਤ ਨਹੀਂ ਹੁੰਦੀ, ਇਹ ਮੰਨਿਆ ਜਾਂਦਾ ਆਮ ਤੌਰ ਤੇ ਚਮਾਰ ਜਾਂ ਕੁਮਾਰ, ਇਹ ਸ਼ਬਦ ਕਿਸੇ ਜਾਤ ਨਾਲ ਸੰਬੰਧਿਤ ਨਹੀਂ, ਇਹ ਸ਼ਬਦ ਕਿੱਤੇ ਨਾਲ ਸੰਬੰਧਿਤ ਨੇ, ਜਿਹੜਾ ਕੰਮ ਵਿਅਕਤੀ ਕਰਦਾ। ਜਿਵੇਂ ਜ਼ਿਮੀਦਾਰ ਹੈ, ਜ਼ਿਮੀਦਾਰ ਕੋਈ ਜਾਤ ਨਹੀਂ ਹੈ। ਜ਼ਿਮੀਦਾਰ ਦਾ ਮਤਲਬ ਹੈ ਜ਼ਮੀਨ ਦਾ ਮਾਲਕ, ਜ਼ਮੀਨ ਦਾ ਮਾਲਕ। ਚਮਿਆਰ ਦਾ ਮਤਲਬ ਹੈ ਚਮੜੇ ਦਾ ਕੰਮ ਕਰਨ ਵਾਲਾ। ਇਸੇ ਤਰ੍ਹਾਂ ਕੁਮਾਰ ਦਾ ਮਤਲਬ ਹੈ, ਕੁੰਭ ਕਹਿੰਦੇ ਨੇ ਘੜੇ ਨੂੰ, ਜਿਹੜਾ ਵਿਅਕਤੀ ਕੁੰਭ ਬਣਾਉਂਦਾ ਉਹਨੂੰ ਕਹਿ ਦਿੱਤਾ ਕੁੰਭਾਰ ਹੈ, ਇਸ ਲਈ ਉਹ ਕੋਈ ਜਾਤ ਨਹੀਂ ਹੈ ਕੁੰਭਾਰ। ਔਰ ਕਈ ਥਾਵਾਂ ਤੇ ਇਸ਼ਾਰਾ ਕੀਤਾ ਗਿਆ, ਖੋਜਕਾਰਾਂ ਨੇ ਕਿਹਾ ਕਿ ਪਰਮਾਤਮਾ ਇੱਕ ਕੁੰਭਾਰ ਹੈ। ਮੈਂ ਤਾਂ ਪਹਿਲਾਂ ਕਹਿ ਰਿਹਾ ਬਈ ਅੱਖਰਾਂ ਦੇ ਜਿਹੜੇ ਅਰਥ ਨੇ ਸਾਡੇ ਮਨਾਂ ਵਿਚ ਬੈਠੇ ਹੋਏ ਨੇ, ਅਸੀਂ ਕਹਾਂਗੇ ਬੜੀ ਨੀਵੀਂ ਜਾਤ ਨਾਲ ਰੱਬ ਨੂੰ ਜੋੜ ਦਿੱਤਾ ਗਿਆ, ਪਰ ਇਹ ਜਾਤ ਹੈ ਹੀ ਨਹੀਂ ਹੈ। ਇਹ ਤਾਂ ਕਿਰਤ ਤੋਂ ਨਾਮ ਪਿਆ, ਕਿਰਤਮ ਨਾਮ ਕਥੇ ਤੇਰੇ ਜੀਵਾ, ਸਤ ਨਾਮ ਤੇਰਾ ਪਰਾ ਪੁਰਬਲ। ਜਿਵੇਂ ਪਰਮਾਤਮਾ ਦੇ ਹੋਰ ਵੀ ਨਾਮ ਨੇ, ਹਰੀ ਕਿਹਾ ਹੈ ਵਾਰ ਵਾਰ ਗੁਰਬਾਣੀ ਵਿਚ, ਹਰੀ ਸ਼ਬਦ ਆਏਗਾ। ਕਈ ਵਾਰੀ ਅਸੀਂ ਸੋਚ ਲੈਂਦੇ ਹਾਂ ਵੀ ਹਿੰਦੂ ਮਤ ਦੇ ਨਾਮ ਨੇ, ਇਹ ਨਾਮ ਕਿਰਤ ਤੋਂ ਪਏ ਨੇ, ਪਰਮਾਤਮਾ ਦੇ ਕਾਰਨਾਮਿਆਂ ਤੋਂ। ਹਰੀ ਦਾ ਮਤਲਬ ਹੈ ਚੋਰ, ਖੋਹ ਲੈਣ ਵਾਲਾ, ਚੁਰਾ ਲੈਣ ਵਾਲਾ। ਔਰ ਇੱਥੇ ਹਰੀ ਸ਼ਬਦ ਜਦੋਂ ਗੁਰਬਾਣੀ ਵਿਚ ਆਏਗਾ, ਉਹਦੇ ਅਰਥ ਨੇ ਪਰਮਾਤਮਾ ਜਿਸ ਬੰਦੇ ਦੇ ਉੱਤੇ ਜ਼ਿਆਦਾ ਕਿਰਪਾ ਕਰ ਦਿੰਦਾ ਹੈ, ਉਹਦੇ ਮਨ ਦੇ ਵਿੱਚੋਂ ਉਹਦੇ ਵਿਕਾਰ ਚੋਰੀ ਕਰ ਲੈਂਦਾ, ਵਿਕਾਰ ਹਰ ਲੈਂਦਾ। ਇਸ ਕਰਕੇ ਉਹਨੂੰ ਹਰੀ ਕਿਹਾ ਗਿਆ। ਹਰ ਲੈਣ ਵਾਲਾ ਕਿਸੇ ਦੀ ਮੁਸੀਬਤ ਹਰ ਲੈਂਦਾ, ਚੋਰੀ ਕਰ ਲੈਂਦਾ, ਕਿਸੇ ਦੇ ਜੀਵਨ ਵਿੱਚੋਂ ਵਿਕਾਰ ਚੋਰੀ ਕਰ ਲੈਂਦਾ। ਰਾਮ, ਇਹ ਸ਼ਬਦ ਕਿਸੇ ਅਵਤਾਰ ਨਾਲ ਸੰਬੰਧਿਤ ਨਹੀਂ ਹਨ। ਰਾਮ ਸ਼ਬਦ ਬੜੀ ਵਾਰੀ ਆਏਗਾ। ਰਾਮ ਦਾ ਅਰਥ ਹੈ ਰਮਿਆ ਹੋਇਆ, ਇਹਦਾ ਸੰਬੰਧ ਰਾਮ ਚੰਦਰ ਅਵਤਾਰ ਨਾਲ ਨਹੀਂ ਹੈ। ਕੁਝ ਥਾਵਾਂ ਨੂੰ ਛੱਡ ਕੇ ਉਂਗਲਾਂ ਤੇ ਗਿਣ ਵਾਲੇ ਸ਼ਬਦ ਨੇ, ਜਿਹਦੇ ਵਿਚ ਇਹ ਕਿਹਾ ਗਿਆ ਕਿ ਰੋਵੈ ਰਾਮ ਨਿਕਾਲਾ ਪਿਆ, ਸੀਤਾ ਲਕਸ਼ਮਣ ਵਿਛੜ ਗਿਆ। ਉਥੇ ਰਾਮ ਦੇ ਅਰਥ ਰਾਮ ਚੰਦਰ ਨੇ, ਪਰ ਜਿੱਥੇ ਵਾਰ ਵਾਰ ਰਾਮ ਸ਼ਬਦ ਆਏਗਾ ਉਹਦੇ ਅਰਥ ਨੇ ਰਮਿਆ ਹੋਇਆ। ਰਮਿਆ ਦੇ ਅਰਥ ਨੇ ਸਮਾਇਆ ਹੋਇਆ, ਸਮਾਇਆ ਦੇ ਅਰਥ ਨੇ ਜਿਵੇਂ ਆਪਾਂ ਸੁੱਕੇ ਆਟੇ ਵਿਚ ਪਾਣੀ ਪਾਉਂਦੇ ਹਾਂ ਤੇ ਪਾਣੀ ਵੱਖਰਾ ਦਿਸਦਾ, ਜਦੋਂ ਉਹਨੂੰ ਗੁੰਨ ਦਿੱਤਾ ਜਾਂਦਾ ਤੇ ਪਾਣੀ ਖਤਮ ਹੋ ਜਾਂਦਾ ਤੇ ਆਟੇ ਦਾ ਰੂਪ ਵੀ ਬਦਲ ਜਾਂਦਾ। ਜਿਹੜਾ ਸੁੱਕਾ ਹੋਇਆ ਆਟਾ ਹੈ ਨਾ, ਚਿੱਟੇ ਰੰਗ ਦਾ, ਉਹਦੇ ਉੱਤੇ ਪਾਣੀ ਪਾਇਆ ਸੀ ਤੇ ਜਦੋਂ ਪਾਣੀ ਪਾਇਆ ਗਿਆ ਉਸ ਵਕਤ ਉਸ ਆਟੇ ਦਾ ਰੰਗ ਹੋਰ ਸੀ, ਪਰ ਜਦੋਂ ਉਹਨੂੰ ਗੁੰਨ ਦਿੱਤਾ ਗਿਆ, ਉਸ ਪਾਣੀ ਨੂੰ ਵਿੱਚ ਮਿਕਸ ਕਰ ਦਿੱਤਾ ਗਿਆ, ਮਿਲਾ ਦਿੱਤਾ ਗਿਆ, ਸਮਾ ਦਿੱਤਾ ਗਿਆ, ਨਾ ਉੱਥੇ ਪਾਣੀ ਬਚਿਆ ਤੇ ਨਾ ਉੱਥੇ ਆਟੇ ਦਾ ਰੰਗ ਬਚਿਆ। ਗੁਰੂ ਸਾਹਿਬ ਉਸ ਵਾਹਿਗੁਰੂ ਨੂੰ ਰਾਮ ਕਹਿੰਦੇ। ਔਰ ਇਹਦੇ ਅਰਥ ਨੇ, ਆਵਾਜ਼ ਠੀਕ ਨਹੀਂ ਹੋਈ, ਸਤਿਗੁਰਾਂ ਨੇ ਇਹਦੇ ਅਰਥ ਕੀਤੇ, ਕਹਿਣ ਲੱਗੇ ਰਾਮ ਰਮਿਆ ਹੋਇਆ ਪਰਮਾਤਮਾ ਦਾ ਜਿਹੜਾ ਨਾਮ ਹੈ, ਜਦੋਂ ਕੋਈ ਮਨੁੱਖ ਜਪਦਾ ਹੈ ਉਦੋਂ ਉਸ ਬੰਦੇ ਦਾ ਮਨ ਦਾ ਰੰਗ ਹੋਰ ਹੁੰਦਾ ਹੈ, ਫਿੜਕਿਆ ਹੋਇਆ ਰੰਗ, ਬੇਕਾਰ ਰੰਗ, ਜਿਵੇਂ ਉਸ ਆਟੇ ਦਾ ਰੰਗ ਸੀ। ਤੇ ਜਦੋਂ ਕੋਈ ਨਾਮ ਜਪਦਾ ਉਦੋਂ ਮਨ ਰੂਪੀ ਆਟਾ ਵੱਖਰਾ ਹੁੰਦਾ ਹੈ, ਸੁੱਕਾ ਬਿਲਕੁਲ ਸਖ਼ਤ, ਧੂੜ ਉੱਡਦੀ ਹੁੰਦੀ ਮਨ ਵਿੱਚੋਂ। ਤੇ ਜਦੋਂ ਉਹਦਾ ਨਾਮ, ਵਾਹਿਗੁਰੂ ਦਾ ਨਾਮ ਉਹਦੇ ਮਨ ਦੇ ਉੱਤੇ ਪੈਂਦਾ ਪਾਣੀ ਬਣ ਕੇ, ਤੇ ਜਦੋਂ ਉਹ ਪਾਣੀ, ਉਹ ਨਾਮ ਉਹਦੇ ਮਨ ਦੇ ਵਿੱਚ, ਖੁਸ਼ਕ ਮਨ ਦੇ ਵਿੱਚ ਸਮਾ ਜਾਂਦਾ ਹੈ, ਰਮ ਜਾਂਦਾ ਹੈ, ਤੇ ਉਸ ਵਕਤ ਨਾ ਉੱਥੇ ਨਾਮ ਦਿਸਦਾ ਬਾਹਰੀ ਤੌਰ ਤੇ, ਉਹ ਫਿਰ ਬੋਲਦਾ ਨਹੀਂ, ਪਰ ਉਸ ਮਨ ਦਾ ਰੰਗ ਉਸੇ ਵੇਲੇ ਤਬਦੀਲ ਹੋ ਜਾਂਦਾ ਹੈ, ਉਹਦੇ ਮਨ ਦੇ ਰੰਗ ਨੂੰ ਬਦਲ ਦਿੰਦਾ ਹੈ ਨਾਮ। ਜਿਹਨੂੰ ਸਾਹਿਬ ਨੇ ਕਿਹਾ ਕਵਨ ਬਣੀ ਰੀ ਤੇਰੀ ਲਾਲੀ, ਇੱਕ ਗੁਰਮੁਖ ਜੀਵ ਇਸਤਰੀ ਦੂਜੀ ਨੂੰ ਪੁੱਛਦੀ ਹੈ ਕਿ ਤੇਰੀ ਲਾਲੀ ਕਿਵੇਂ, ਤੇਰਾ ਮਨ ਲਾਲ ਕਿਵੇਂ ਹੋ ਗਿਆ, ਲਾਲ ਦਾ ਅਰਥ ਇੱਥੇ ਪ੍ਰੇਮ ਨਾਲ ਕਿਵੇਂ ਭਰਿਆ ਗਿਆ। ਕਵਨ ਬਣੀ ਰੀ ਤੇਰੀ ਲਾਲੀ, ਕਵਨ ਰੰਗ ਤੂੰ ਭਈ ਗੁਲਾਲੀ। ਹੋਰ ਥਾਂ ਤੇ ਸ਼ਬਦ ਕਹਿ ਕਿ ਇਹ ਮਨ ਸੁੰਦਰ ਆਪਣਾ, ਹਰ ਨਾਮ ਮਜੀਠ ਹੈ ਰੰਗਰੀ। ਇਹ ਸਾਰੇ ਉਸ ਨਾਮ ਦੀਆਂ ਬਰਕਤਾਂ, ਜਿਹਦੇ ਮਨ ਦੇ ਅੰਦਰ ਨਾਮ ਚਲਾ ਗਿਆ ਨਾ, ਉਹਦੇ ਮਨ ਦਾ ਰੰਗ ਉਹਨੇ ਤਬਦੀਲ ਕਰ ਦੇਣਾ, ਤੇ ਜਦੋਂ ਮਨ ਦਾ ਰੰਗ ਬਦਲ ਗਿਆ ਸਾਰਾ ਜੀਵਨ ਹੀ ਬਦਲ ਜਾਏਗਾ। ਸਾਰਾ ਰੰਗ ਮਨ ਤੋਂ ਸ਼ੁਰੂ ਹੁੰਦਾ ਹੈ, ਕੇਂਦਰ ਹੈ ਸਾਰੀ ਚੀਜ਼ ਦਾ ਮਨ। ਇਸ ਲਈ ਜਿੰਨਾ ਚਿਰ ਸੈਂਟਰ ਵਿੱਚ, ਕੇਂਦਰ ਵਿੱਚ ਕੋਈ ਵੀ ਦਵਾਈ ਹੈ, ਹੁਣ ਤੁਸੀਂ ਬਾਹਰ ਡੋਲਦੇ ਹੋ ਕਿੰਨਾ ਚਿਰ, ਉਹਦਾ ਕੀ ਅਰਥ ਹੋ ਸਕਦਾ? ਉਹਦੇ ਥੋੜੇ ਥੋੜੇ ਅਰਥ ਹੋ ਸਕਦੇ ਨੇ, ਬਾਹਰੋਂ ਕਈ ਦਵਾਈਆਂ ਸਰੀਰ ਤੇ ਦਿੱਤੀਆਂ ਜਾਣ, ਥੋੜਾ ਜਿਹਾ ਅਰਥ, ਪਰ ਜਿਹੜਾ ਦਵਾਈ ਨੇ ਬਿਲਕੁਲ ਰੋਗ ਨੂੰ ਨਸ਼ਟ ਕਰਨਾ ਹੈ, ਉਹ ਉਹਦੇ ਲੀਵਰ ਤੇ ਜਾਏਗੀ ਜਿੱਥੋਂ ਸਾਰੇ ਸਰੀਰ ਨੂੰ ਸਪਲਾਈ ਹੁੰਦੀ ਹੈ ਖੂਨ ਦੀ, ਔਰ ਉਹ ਨਾੜੀਆਂ ਦੇ ਰਾਹੀਂ ਜਦੋਂ ਸਾਰੇ ਸਰੀਰ ਵਿੱਚ ਜਾਏਗੀ ਤਾਂ ਉਹ ਦਵਾਈ ਕੰਮ ਕਰੇਗੀ। ਇਸੇ ਤਰ੍ਹਾਂ ਨਾਮ ਜਿੱਦਣ ਹਿਰਦੇ ਵਿੱਚ ਗਿਆ, ਹਿਰਦੇ ਦੇ ਰਾਹੀਂ ਜੀਵਨ ਦੀਆਂ ਸਾਰੀਆਂ ਨਾੜੀਆਂ ਵਿੱਚ ਫੈਲ ਜਾਏਗਾ। ਉਹਦੇ ਤੋਂ ਬਿਨਾਂ ਭਾਵੇਂ ਕੋਈ ਮੂੰਹ ਨਾਲ ਜਪਦਾ, ਭਾਵੇਂ ਅੱਖਾਂ ਨਾਲ ਕਿਸੇ ਤੀਰਥ ਦੇ ਦਰਸ਼ਨ ਕਰਦਾ, ਹੱਥਾਂ ਨਾਲ ਕੁਝ ਕਰਦਾ, ਪੈਰੀਂ ਤੁਰ ਕੇ ਜਾਂਦਾ, ਇਹ ਸਹਾਇਤਾ ਦਿੰਦੀਆਂ ਨੇ ਚੀਜ਼ਾਂ, ਤਬਦੀਲੀ ਜ਼ਿਆਦਾ ਇਹਨਾਂ ਨਾਲ ਨਹੀਂ ਆਉਂਦੀ ਜਿੰਨਾ ਚਿਰ। ਇਸ ਲਈ ਗੁਰੂ ਸਾਹਿਬ ਨੇ ਕਿਹਾ ਕਿ ਜਿਨ ਹਰ ਹਿਰਦੈ ਨਾਮ ਨਾ ਬਸਿਓ। ਇਹਦੇ ਸੰਬੰਧ ਵਿੱਚ ਕਈ ਵਾਰੀ ਅਸੀਂ ਕਹਿੰਦੇ ਹਾਂ, ਬੜਾ ਚਿਰ ਅਸੀਂ ਵੀ ਪੜ੍ਹਦੇ ਰਹੇ ਵੀ ਚਲੋ ਅਸੀਂ ਤਾਂ ਵਾਹਿਗੁਰੂ ਵਾਹਿਗੁਰੂ ਕਦੀ ਬੋਲ ਹੀ ਲੈਂਦੇ ਹਾਂ, ਹੋਰ ਕੁਝ ਨਹੀਂ, ਪ੍ਰਸ਼ਾਦਾ ਛਕਣ ਲੱਗੇ। ਇਸ ਲਈ ਸਾਡੇ ਵਾਸਤੇ ਸ਼ਬਦ ਨਹੀਂ ਹੈ ਕਿ ਜਿਨ ਹਰ ਹਿਰਦੈ ਨਾਮ ਨਾ ਬਸਿਓ, ਆਪਾਂ ਨਾਮ ਜਪਣੇ ਆ। ਪਰ ਇੱਕ ਦਿਨ ਕਿਸੇ ਗੁਰਮੁਖਾਂ ਦੇ ਕੋਲ ਬੈਠਿਆ, ਉਹਨਾਂ ਨੇ ਕਿਹਾ ਵੀ ਇਹ ਪੰਕਤੀ ਤੁਹਾਡੇ ਵਾਸਤੇ ਹੈ, ਤੁਸੀਂ ਜਿਹੜੇ ਜਪਦੇ ਹੋ। ਪੁੱਛਿਆ ਕਿਉਂ? ਕਹਿਣ ਲੱਗੇ ਗੁਰੂ ਸਾਹਿਬ ਕਹਿ ਰਹੇ ਨੇ ਵੀ ਹਿਰਦੇ ਵਿੱਚ ਨਹੀਂ ਨਾ ਵਸਿਆ, ਤਿੰਨ ਮਾਤ ਕੀਜੈ ਹਰ ਬਾਂਝਾ। ਜਿੰਨਾ ਚਿਰ ਹਿਰਦੇ ਵਿੱਚ ਨਹੀਂ ਗਿਆ, ਅੰਦਰ ਨਹੀਂ ਗਿਆ, ਮਨ ਦੇ ਵਿੱਚ ਨਹੀਂ ਟਿਕਿਆ, ਉਹਨਾਂ ਚਿਰ ਇਸ ਨਾਮ ਨੇ ਕੰਮ ਨਹੀਂ ਕਰਨਾ। ਇਹ ਠੀਕ ਹੈ, ਜਪਣ ਨਾਲ ਅੰਦਰ ਜਾਏਗਾ। ਇਸ ਲਈ ਰਮਿਆ ਹੋਇਆ ਰਾਮ ਜਿਹੜਾ ਹੈ, ਵਾਹਿਗੁਰੂ ਦਾ ਲਿਖਾਇਕ ਨਾਮ ਹੈ, ਇਹ ਉਹਦੇ ਸਾਰੇ ਕਿਰਤਮ ਨਾਮ ਨੇ। ਅੱਲਾਹ, ਅੱਲਾਹ ਦਾ ਅਰਥ ਹੈ ਆਲਾ, ਸਭ ਤੋਂ ਪਹਿਲਾਂ, ਇਹ ਵੀ ਨਾਮ ਗੁਰਬਾਣੀ ਵਿੱਚ ਆਏਗਾ। ਖੁਦਾ, ਇਹਨੂੰ ਭਗਤ ਨਾਮਦੇਵ ਜੀ ਵਰਤਦੇ ਨੇ। ਕਰੀਮਾ, ਕਰੀਮ ਦਾ ਅਰਥ ਬਖਸ਼ਿਸ਼ ਕਰਨ ਵਾਲਾ, ਰਹਿਮਤ ਕਰਨ ਵਾਲਾ। ਰਹੀਮਾ, ਦਿਆਲੂ ਹੈ, ਦਇਆ ਕਰਦਾ ਹੈ, ਬਖਸ਼ ਦਿੰਦਾ ਹੈ। ਅੱਲਾਹ, ਅੱਲਾਹ ਹੈ ਸਭ ਤੋਂ ਆਲੇ ਦਰਜੇ ਦਾ, ਸਭ ਤੋਂ ਪਹਿਲੇ ਨੰਬਰ ਤੇ ਆਉਂਦਾ, ਉਹਦੇ ਗੁਣ ਸਾਰਿਆਂ ਤੋਂ ਵੱਡੇ ਨੇ। ਗਣੀ, ਉਹ ਬੜੀ ਜਾਇਦਾਦ ਦਾ ਮਾਲਕ ਹੈ, ਬੜਾ ਅਮੀਰ ਹੈ, ਉਹਦੇ ਕੋਲ ਬੜੇ ਭੰਡਾਰ ਭਰੇ ਹੋਏ। ਹਾਜ਼ਰਾ, ਹਜ਼ੂਰ, ਇਹ ਵੀ ਉਹਦਾ ਕਿਰਤਮ ਨਾਮ ਹੈ, ਉਹ ਬਿਲਕੁਲ ਮਨੁੱਖ ਦੇ ਨਾਲ ਰਹਿੰਦਾ, ਹਜ਼ੂਰੀ ਵਿੱਚ ਨਾਲ ਨਾਲ ਤੁਰਦਾ। ਹਾਜ਼ਰਾ ਹਜ਼ੂਰ ਦਰਪੇਸ਼ ਤੂੰ ਮਣੀ, ਬੜਾ ਸਿਆਣਾ ਹੈ ਔਰ ਬਿਲਕੁਲ ਨਾਲ ਨਾਲ ਤੁਰਦਾ, ਪੇਸ਼ਗੀ ਦੇ ਵਿੱਚ ਰਹਿੰਦਾ, ਦਰ ਦਰ ਤੇਰੇ ਨਾਲ ਤੁਰਦਾ ਹੈ, ਤੇਰੇ ਬਿਲਕੁਲ ਨੇੜੇ ਹੈ। ਇਸੇ ਤਰ੍ਹਾਂ ਉਹਨੂੰ ਖੁਦਾ ਕਿਹਾ, ਖੁਦਾ ਦੇ ਅਰਥ ਨੇ ਜਿਹਨੂੰ ਕਿਸੇ ਪੈਦਾ ਨਹੀਂ ਕੀਤਾ, ਨਾ ਤਾਤ ਹੈ, ਨਾ ਮਾਤ ਹੈ, ਨਾ ਜਾਤ ਹੈ, ਨਾ ਪਾਤ ਹੈ, ਖੁਦਾ ਦੇ ਅਰਥ ਨੇ ਉਹ ਖੁਦ ਤੋਂ ਆਪ ਹੀ ਪੈਦਾ ਹੋਇਆ, ਜਿਹਨੂੰ ਮੂਲ ਮੰਤਰ ਵਿੱਚ ਕਿਹਾ ਸਹਿਬੰਗ। ਸਹਿਬੰਗ ਦੇ ਅਰਥ ਨੇ ਸਵੈ, ਸੰਸਕ੍ਰਿਤ ਦਾ ਸ਼ਬਦ, ਸਵੈ ਦਾ ਅਰਥ ਹੈ ਆਪਣਾ ਆਪ, ਯਾਨੀ ਕਿ ਉਹ ਆਪਣੇ ਆਪ ਤੋਂ ਆਪ ਪੈਦਾ ਹੋਇਆ। ਇਸ ਲਈ ਗੁਰਬਾਣੀ ਦੇ ਵਿੱਚ ਮੈਂ ਥੋੜੇ ਜਿਹੇ ਨਾਮ ਗਿਣ ਕੇ ਤਾਂ ਦੱਸੇ ਨੇ ਕਿ ਇਹ ਨਾਮ ਕਿਸੇ ਅਵਤਾਰ ਨਾਲ ਸੰਬੰਧਿਤ ਨਹੀਂ, ਕੇਵਲ ਉਸ ਇੱਕ ਵਾਹਿਗੁਰੂ ਦੇ ਲਿਖਾਇਕ ਜਾਣ ਕੇ ਗੁਰੂ ਸਾਹਿਬ ਨੇ ਬਾਣੀ ਵਿੱਚ ਵਰਤੇ ਨੇ। ਇਸ ਲਈ ਇਹਨਾਂ ਨਾਮਾਂ ਦਾ ਕਿਸੇ ਅਵਤਾਰ ਨਾਲ ਸੰਬੰਧ ਨਹੀਂ ਹੈ। ਵਿੱਚ ਜਿੱਥੇ ਕ੍ਰਿਸ਼ਨ ਸ਼ਬਦ ਆਏਗਾ, ਕ੍ਰਿਸ਼ਨ ਦੇ ਅਰਥ ਨੇ ਜਿਹਨੂੰ ਕੋਈ ਖਿੱਚ ਨਾ ਸਕੇ, ਜਿਹਨੂੰ ਕੋਈ ਪ੍ਰਭਾਵਿਤ ਨਾ ਕਰ ਸਕੇ। ਕ੍ਰਿਸ਼ ਦਾ ਅਰਥ ਹੈ ਖਿੱਚਣਾ, ਨਾ ਦਾ ਅਰਥ ਹੈ ਜਿਹਦੇ ਉੱਤੇ ਖਿੱਚ ਨਾ ਪਵੇ। ਐਸਾ ਪਰਮਾਤਮਾ ਜਿਹਨੂੰ ਮਾਇਆ ਦੀ ਖਿੱਚ ਨਹੀਂ ਪੈਂਦੀ, ਉਹਨੂੰ ਕ੍ਰਿਸ਼ਨ ਕਹਿ ਦਿੱਤਾ ਗੁਰਬਾਣੀ ਵਿੱਚ। ਸੋ ਬੇਨਤੀ ਕਰ ਰਿਹਾ ਸਾਹਿਬ, ਕਿੰਨੀ ਤਰ੍ਹਾਂ ਦੇ ਨਾਮ ਨੇ, ਉਹਨਾਂ ਨਾਮਾਂ ਦੇ ਵਿੱਚੋਂ ਇੱਕ ਇਸ ਤਰ੍ਹਾਂ ਦੇ ਵੀ ਨਾਮ ਵਿੱਚ ਗਿਣੇ ਗਏ। ਖੋਜਕਾਰਾਂ ਨੇ ਉਹਨੂੰ ਕੁਮਾਰ ਕਿਹਾ, ਅੱਗੇ ਸ਼ਬਦ ਆਏਗਾ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਕੁਮਾਰ ਕਿਉਂ ਕਿਹਾ ਗਿਆ ਉਸਨੂੰ? ਕਿਉਂਕਿ ਕੁਮਾਰ ਜਦੋਂ ਕੁੰਭ ਬਣਾਉਂਦਾ ਹੈ, ਜਦੋਂ ਘੜਾ ਤਿਆਰ ਕਰਦਾ ਹੈ, ਤੇ ਉਹ ਜਦੋਂ ਘੜਾ ਘੁੰਮਦਾ ਹੈ ਨਾ, ਇੱਕ ਹੱਥ ਉਹਦੇ ਬਾਹਰਲੇ ਪਾਸੇ ਰੱਖਦਾ, ਜਦੋਂ ਉਹਦੇ ਉੱਤੇ ਉਹ ਘੁਮਾ ਕੇ ਬਣਾਉਂਦਾ ਨਾ, ਉਹਦੀ ਸਫਾਈ ਕਰਦਾ, ਉਹ ਤੇਜ ਘੁੰਮਦਾ ਘੜਾ, ਮਿੱਟੀ ਦਾ ਕੱਚਾ ਹੁੰਦਾ ਬਿਲਕੁਲ, ਉਹਨੂੰ ਖੜਾ ਕਰਨਾ ਬਹੁਤ ਔਖਾ ਹੁੰਦਾ ਕੱਚੀ ਮਿੱਟੀ ਨੂੰ। ਤੇ ਉਹ ਕੀ ਕਰਦਾ ਵੀ ਬਾਹਰੋਂ ਹੱਥ ਦੇ ਨਾਲ ਉਹਦੇ ਇੱਕ ਹੱਥ ਬਾਹਰਲੇ ਪਾਸੇ ਰੱਖਦਾ ਉਹ ਕੁਮਾਰ ਜਿਹੜਾ, ਤੇ ਇੱਕ ਹੱਥ ਉਹਦੇ ਮੂੰਹ ਦੇ ਵਿੱਚੋਂ ਦੀ ਪਾ ਕੇ ਅੰਦਰ ਰੱਖਦਾ, ਦੋਵਾਂ ਪਾਸੇ ਉਹਨੂੰ ਸਹਾਰਾ ਦਿੰਦਾ, ਬਾਹਰੋਂ ਤੇ ਉਹਨੂੰ ਸਵਾਰਾ ਕਰਦਾ, ਉਹਨੂੰ ਘੜਦਾ, ਤੇ ਅੰਦਰੋਂ ਸਹਾਰਾ ਦੇ ਕੇ ਰੱਖਦਾ ਵੀ ਘੜਦਿਆਂ ਘੜਦਿਆਂ ਕਿਤੇ ਟੁੱਟ ਨਾ ਜਾਏ। ਇਹ ਉਹਦੇ ਵਿੱਚ ਬੜੀ ਕਲਾ, ਇੱਕ ਹੱਥ ਨਾਲ ਉਹਨੂੰ ਬਾਹਰੋਂ ਸਫਾਈ ਦਿੰਦਾ, ਉਹਦਾ ਸਪੇਸ ਠੀਕ ਕਰਦਾ ਤੇ ਇੱਕ ਹੱਥ ਥੱਲੇ ਰੱਖਦਾ, ਕਿਉਂਕਿ ਜੇ ਥੱਲੇ ਵਾਲਾ ਹੱਥ ਨਾ ਹੋਇਆ ਤੇ ਉੱਪਰ ਵਾਲੀ ਘਾੜਤ ਨੇ ਉਹਨੂੰ ਤੋੜ ਦੇਣਾ, ਟੇਢਾ ਕਰ ਦੇਣਾ, ਵਿੰਗਾ ਕਰ ਦੇਣਾ। ਔਰ ਗੁਰੂ ਨੂੰ ਇਸ ਨਾਂ ਦੇ ਨਾਲ ਕਈ ਖੋਜਕਾਰਾਂ ਨੇ ਤੁਲਨਾ ਦਿੱਤੀ। ਉਹ ਕਹਿੰਦੇ ਨੇ ਮਤ ਸਿੱਖ ਸਮਝੇ ਕਿ ਮੈਂ ਗੁਰੂ ਦੀ ਮਾਰ ਆਪ ਸਹਿ ਰਿਹਾ, ਆਪ ਨਹੀਂ ਗੁਰੂ ਜਦੋਂ ਤੈਨੂੰ ਘੜਦਾ ਤੂੰ ਹੰਕਾਰ ਨਾ ਕਰੀ ਵੀ ਮੈਨੂੰ ਗੁਰੂ ਘੜਦਾ ਤੇ ਮੈਂ ਉਹਦੇ ਸਾਹਮਣੇ ਖੜਾ। ਅਸਲ ਵਿਚ ਗੁਰੂ ਬਾਹਰੋਂ ਤੈਨੂੰ ਘੜਦਾ ਤੇ ਅੰਦਰੋਂ ਉਹਨੇ ਇੱਕ ਪਾਸਿਓ ਦੂਜਾ ਹੱਥ ਤੈਨੂੰ ਸਹਾਰਾ ਦੇ ਕੇ ਖੜਾ ਕੀਤਾ ਹੋਇਆ, ਨਹੀਂ ਤੇ ਤੂੰ ਉਹਦੀ ਮਾਰ ਇੱਕ ਦਿਨ ਵੀ ਨਹੀਂ ਸਹਿਣੀ। ਉਹਦੀ ਇੰਨੀ ਵੱਡੀ ਕਸਵੱਟੀ। ਕਬੀਰ ਜੀ ਨੇ ਤਾਂ ਹੀ ਕਿਹਾ ਸੀ ਕਿ ਕਬੀਰ ਕਸੌਟੀ ਰਾਮ ਕੀ, ਝੂਠਾ ਟਿਕਾ ਨਾ ਕੋਈ, ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ। ਪਰ ਇੱਥੇ ਇਹਦੇ ਤੋਂ ਵੀ ਅੱਗੇ ਲੰਘ ਕੇ ਕਹਿ ਦਿੱਤਾ ਕਿ ਕਸਵੱਟੀ ਵੀ ਮੈਂ ਨਹੀਂ ਸਹਿ ਸਕਦਾ, ਇੱਕ ਪਾਸਿਓ ਤੂੰ ਸਹਾਰਾ ਦੇ ਕੇ ਰੱਖਣਾ ਤੇ ਦੂਜੇ ਪਾਸਿਓ ਮੇਰੀ ਘਾੜਤ ਕਰਨੀ ਹੈ। ਸਤਿਗੁਰਾਂ ਨੇ ਅੱਜ ਦੇ ਉਹਦੇ ਨਾਮ ਦੀ ਜਿਹੜੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਸਾਂ, ਇਹ ਸਾਰੇ ਕਿਰਤਮ ਨਾਮ ਉਹਦੇ ਬਣਾਏ ਹੋਏ ਨੇ। ਔਰ ਕੁਦਰਤ ਦੇ ਸੰਬੰਧ ਵਿਚ, ਕਿਉਂਕਿ ਸ਼ਾਇਦ ਆਸਾ ਜੀ ਦੀ ਵਾਰ ਵਿਚ ਇੱਕੋ ਹੀ ਇਹ ਜਿਹੜਾ ਸਲੋਕ ਇਹਦੇ ਵਿਚ ਰਹਾਉ ਆਉਂਦਾ ਹੈ ਤੇ ਗੁਰੂ ਸਾਹਿਬ ਇਹਦੇ ਦੁਆਲੇ ਇਹ ਸਾਰਾ ਸਲੋਕ ਉਚਾਰਨ ਕਰ ਰਹੇ ਨੇ। ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਔਰ ਉਹਦੀ ਕੁਦਰਤ ਰਾਹੀਂ ਵੇਖ, ਮੈਂ ਜਿਹੜੀ ਬੇਨਤੀ ਕਰਦਾ ਅੱਗੇ ਚਲਾ ਗਿਆ ਸੀ ਕਿ ਜੇ ਤੂੰ ਪਰਮਾਤਮਾ ਬਾਰੇ ਕੁਝ ਨਾ ਕੁਝ ਜਾਣਨਾ ਚਾਹੁੰਦਾ ਹੈ ਨਾ ਤੇ ਤੂੰ ਕੁਦਰਤ ਵੱਲ ਤੱਕ, ਕੁਦਰਤ ਦੇ ਵਿਚ ਇਹ ਚੀਜ਼ਾਂ ਕਿਵੇਂ ਬਣਦੀਆਂ ਨੇ, ਕਿਵੇਂ ਮਿਟਦੀਆਂ ਨੇ, ਕਿਵੇਂ ਪੈਦਾ ਹੁੰਦੀਆਂ ਨੇ, ਸਾਰਾ ਕੁਝ ਹੈਰਾਨ ਕਰ ਦੇਣ ਵਾਲਾ ਹੈ। ਜੇ ਤੂੰ ਥੋੜੀ ਜਿਹੀ ਅੱਖ ਖੋਲ ਕੇ ਵੇਖੇ ਤੇ ਵੇਖ ਮਨੁੱਖ ਦਾ ਜਨਮ ਕਿਵੇਂ ਹੁੰਦਾ। ਮਨੁੱਖ ਵੱਧਦਾ ਹੈ, ਬੱਚਾ ਨਿਰੰਤਰ ਵੱਧਦਾ ਜਾਂਦਾ, ਉਹਨੂੰ ਕੌਣ ਵੱਡਾ ਕਰ ਰਿਹਾ ਹੈ, ਕੌਣ ਬੈਠਾ ਉਹਦੇ ਅੰਦਰ। ਔਰ ਜਦੋਂ ਉਹ ਵੱਡਾ ਹੁੰਦਾ ਹੈ ਉਦੋਂ ਦਿਸਦਾ ਨਹੀਂ ਕਿਸੇ ਨੂੰ। ਜਦੋਂ ਕੋਈ ਰੁੱਖ ਪੱਤੇ ਕੱਢਦਾ ਉਹਦੇ ਪੱਤੇ ਹਰ ਰੋਜ਼ ਸਵੇਰੇ ਨਿਕਲ ਆਉਂਦੇ ਨੇ, ਪਰ ਕਦੀ ਕੋਈ ਇਹ ਨਹੀਂ ਕਹਿ ਸਕਦਾ ਵੀ ਮੈਂ ਇਸ ਪੱਤੇ ਨੂੰ ਨਿਕਲਦੇ ਹੋਏ ਨੂੰ ਦੇਖ ਰਿਹਾ। ਇਹ ਉਹਦੀ ਅਜੀਬ ਕੁਦਰਤ ਦਾ ਕ੍ਰਿਸ਼ਮ ਹੈ ਤੇ ਗੁਰੂ ਸਾਹਿਬ ਨੇ ਉਹਦੀ ਕੁਦਰਤ ਦੇ ਕਈ ਰੰਗ ਦੱਸੇ ਤੇ ਨਾਲ ਇਹ ਕਿਹਾ ਕਰਤੇ ਕੁਦਰਤੀ ਮੁਸਤਾਕ। ਮੈਂ ਉਹਦੀ ਕੁਦਰਤ ਵੇਖ ਕੇ, ਕੁਦਰਤ ਦੇ ਰੰਗ ਦੇਖ ਕੇ ਮੈਂ ਹੈਰਾਨ ਹੋ ਗਿਆ ਔਰ ਉਹਦੀ ਕੁਦਰਤ ਨੂੰ ਵੇਖ ਕੇ ਮੇਰੇ ਅੰਦਰ ਉਹਨੂੰ ਵੇਖਣ ਦਾ ਸ਼ੌਕ ਪੈਦਾ ਹੋ ਗਿਆ ਵੀ ਜਿਹਦੀ ਕੁਦਰਤ ਹੀ ਇੰਨੀ ਬੇਅੰਤ ਹੈ ਉਹ ਆਪ ਕਿੰਨਾ ਕੁ ਮਹਾਨ ਹੋਏਗਾ। ਜਿਹਦਾ ਬਣਾਇਆ ਹੋਇਆ ਸੰਸਾਰ ਇੰਨੀ ਜੁਗਤ ਨਾਲ ਚੱਲ ਰਿਹਾ, ਜਿਹਦਾ ਬਣਾਇਆ ਹੋਇਆ ਸੰਸਾਰ ਇੰਨਾ ਸੁੰਦਰ ਹੈ, ਇੰਨਾ ਸੋਹਣਾ ਹੈ, ਇੰਨੇ ਸਿਆਣੇ ਲੋਕ ਉਹਨੇ ਪੈਦਾ ਕੀਤੇ, ਇੰਨਾ ਤਰ੍ਹਾਂ ਦਾ ਬਣਾਇਆ ਤੇ ਬੰਦੇ ਦੇ ਮਨ ਦੇ ਵਿਚ ਵਿਸਮਾਦ ਪੈਦਾ ਕਰਨ ਵਾਸਤੇ, ਕਿਉਂਕਿ ਆਖਰ ਬੰਦੇ ਦੇ ਮਨ ਨੂੰ ਨਰਮ ਹੋਏਗਾ ਤੇ ਤਾਂ ਹੀ ਇਹਨੂੰ ਪਰਮਾਤਮਾ ਵਾਲੇ ਪਾਸੇ ਵਿਕਾਸ ਮਿਲਣਾ। ਜਿੰਨਾ ਚਿਰ ਇਹ ਪੱਥਰ ਬਣਿਆ ਰਿਹਾ ਉਨਾ ਚਿਰ ਕਿਵੇਂ ਉਸ ਰਾਹ ਤੇ ਤੁਰੇਗਾ। ਇਸ ਲਈ ਸਾਰੇ ਭਗਤਾਂ ਨੇ ਕੁਦਰਤ ਨੂੰ ਚੁਣਿਆ, ਕੁਦਰਤ ਦੀ ਵਿਚਾਰ ਕੀਤੀ ਤੇ ਅੱਜ ਦੇ ਸ਼ਬਦ ਵਿਚ ਹਜ਼ੂਰ ਨੇ ਬਚਨ ਕਹੇ ਨੇ, ਕਹਿਣ ਲੱਗੇ ਇਹ ਤੇਰੀ ਕੁਦਰਤ ਦੇ ਅਜੀਬ ਤਰੀਕੇ ਨੇ। ਤਿੰਨ ਚੀਜ਼ਾਂ ਗਿਣੀਆਂ, ਕਹਿਣ ਲੱਗੇ ਸੰਸਾਰ ਵਿਚ ਕੁਝ ਲੋਕਾਂ ਨੂੰ ਤੂੰ ਦੁਖੀ ਰੱਖਦਾ ਹੈ ਔਰ ਉਹ ਦੁੱਖ ਉਨ੍ਹਾਂ ਵਾਸਤੇ ਦਾਰੂ ਬਣ ਜਾਂਦਾ ਹੈ, ਕੁਝ ਲੋਕਾਂ ਨੂੰ ਤੂੰ ਸੁਖੀ ਕਰਨਾ ਤੇ ਉਹ ਸੁਖ ਵਿਚ ਤੈਨੂੰ ਭੁੱਲ ਜਾਂਦੇ ਨੇ ਤੇ ਭੁੱਲਣ ਕਰਕੇ ਫਿਰ ਉਨ੍ਹਾਂ ਤੇ ਦੁੱਖ ਟੁੱਟ ਪੈਂਦੇ। ਇਹ ਦੋ ਗੱਲਾਂ ਉਹਦੀ ਕੁਦਰਤ ਉਹਦੇ ਸੰਵਿਧਾਨ ਦੀਆਂ ਕਹੀਆਂ ਕਿ ਇੱਕ ਪਾਸੇ ਤੂੰ ਸੰਸਾਰ ਨੂੰ ਦੁਖੀ ਕੀਤਾ, ਦੁੱਖਾਂ ਵਿਚ ਕਿਉਂ ਪਾਇਆ, ਦੁੱਖਾਂ ਵਿਚ ਉਹ ਆਪਣੇ ਆਪ ਪੈ ਗਏ ਕਿਉਂਕਿ ਉਹਦਾ ਸੰਵਿਧਾਨ ਸੀ ਜਿਹੜਾ ਉਹਦੇ ਤੋਂ ਦੂਰ ਗਿਆ, ਦੁੱਖ ਉਹਦੇ ਦੁਆਲੇ ਹੋ ਗਏ। ਇਸ ਕਰਕੇ ਦੁੱਖ ਆਇਆ ਤੇ ਜਿਨ੍ਹਾਂ ਦੇ ਜੀਵਨ ਵਿਚ ਦੁੱਖ ਆਏ ਉਨ੍ਹਾਂ ਨੇ ਦੁੱਖ ਦੇ ਵਿਚ ਪਰਮਾਤਮਾ ਨੂੰ ਯਾਦ ਕੀਤਾ ਤੇ ਉਹ ਦੁੱਖ ਉਨ੍ਹਾਂ ਨੂੰ ਪਰਮਾਤਮਾ ਦੇ ਨਾਲ ਮਿਲਾਉਣ ਦਾ ਸਾਧਨ ਬਣ ਗਿਆ ਤੇ ਜੀਵਨ ਸਫਲ ਹੋ ਗਿਆ ਉਨ੍ਹਾਂ ਲੋਕਾਂ ਦਾ। ਗੁਰੂ ਸਾਹਿਬ ਬਾਣੀ ਵਿਚ ਐਸੇ ਲੋਕਾਂ ਦਾ ਵਰਣਨ ਕਰਦੇ ਨੇ, ਉਹ ਕਹਿੰਦੇ ਨੇ ਬਿਖੈ ਰਾਜ ਤੇ ਅੰਧਲਾ ਭਾਰੀ, ਦੁੱਖ ਲਾਗੈ ਹਰ ਨਾਮ ਵਿਸਾਰੀ। ਇਹ ਦੁੱਖ ਬੜੀ ਪਿਆਰੀ ਹੈ। ਬਿਖੈ ਰਾਜ ਦਾ ਅਰਥ ਹੈ ਵੀ ਸੁਖੀ ਜੀਵਨ, ਯਾਨੀ ਕਿ ਸਰੀਰਕ ਤੌਰ ਤੇ ਸੰਸਾਰਕ ਤੌਰ ਤੇ ਸਾਰੇ ਸੁਖ ਬੰਦੇ ਕੋਲ ਹੋਣ ਤੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਉਸ ਬੰਦੇ ਨਾਲੋਂ ਕਿਸੇ ਬੰਦੇ ਦੀਆਂ ਅੱਖਾਂ ਖਰਾਬ ਹੋ ਜਾਣਾ ਉਹ ਮਨੁੱਖ ਵੱਡਾ ਹੈ। ਵੇਖਾ ਰਾਜ ਤੇ ਅੰਧਲਾ ਭਾਰੀ, ਅੰਧਲੇ ਦਾ ਅਰਥ ਹੈ ਜਿਹਦੀਆਂ ਅੱਖਾਂ ਖਰਾਬ ਹੋ ਗਈਆਂ, ਜਿਹਨੂੰ ਦਿਸਣਾ ਬੰਦ ਹੋ ਗਿਆ, ਉਹ ਮਹਾਨ ਹੈ। ਇਹ ਗੁਰੂ ਦੀ ਨਜ਼ਰ ਹੈ। ਉਹ ਕਿਉਂ ਵੱਡਾ ਹੈ? ਕਿਉਂਕਿ ਦੁੱਖ ਲੱਗ ਗਏ, ਕਿਉਂਕਿ ਇਹ ਦੁੱਖ ਉਹਨੂੰ ਲੱਗਾ ਅੱਖਾਂ ਦਾ, ਸਰੀਰਕ ਦੁੱਖ ਲੱਗਾ, ਤੇ ਦੁੱਖ ਲੱਗਣ ਦੇ ਕਾਰਨ ਹਰ ਨਾਮ ਚਿਤਾਰੀ, ਉਹਨੇ ਪਰਮਾਤਮਾ ਦਾ ਨਾਮ ਚੇਤੇ ਕੀਤਾ, ਤੇ ਪਰਮਾਤਮਾ ਦਾ ਨਾਮ ਚੇਤੇ ਕਰਕੇ ਉਹਦਾ ਜੀਵਨ ਆਨੰਦ ਨਾਲ ਭਰਿਆ ਗਿਆ। ਤੇ ਦੂਜੇ ਪਾਸੇ ਜਿਹੜਾ ਮਨੁੱਖ ਦਿਨ ਰਾਤ ਮਾਇਆ ਦੇ ਚੱਕਰ ਵਿਚ ਪਿਆ ਰਿਹਾ, ਉਹ ਸੁੱਖ ਉਹਦੇ ਵਾਸਤੇ ਅਖੀਰ ਨੂੰ ਨਰਕ ਦਾ ਰੂਪ ਧਾਰਨ ਕਰ ਗਿਆ। ਇਸ ਲਈ ਦੁੱਖ ਦਾਰੂ ਦਾ ਅਰਥ ਗੁਰੂ ਸਾਹਿਬ ਨੇ ਕੀਤਾ ਕਿ ਜੀਵਨ ਦੇ ਵਿਚ ਜਿਹੜੇ ਦੁੱਖ ਆਏ ਨੇ, ਹਰ ਇੱਕ ਮਨੁੱਖ ਦੇ ਜੀਵਨ ਵਿਚ ਕੋਈ ਨਾ ਕੋਈ ਦੁੱਖ ਜ਼ਰੂਰ ਆਉਂਦਾ, ਔਰ ਇਹ ਗੱਲ ਖਿਆਲ ਵਿਚ ਰੱਖਣੀ ਚਾਹੀਦੀ ਹੈ। ਹਰ ਇੱਕ ਵਿਅਕਤੀ ਚਾਹੁੰਦਾ ਹੈ ਕਿ ਮੈਨੂੰ ਕਦੀ ਵੀ ਦੁੱਖ ਨਾ ਆਵੇ, ਪਰ ਇਹ ਜੀਵਨ ਦਾ ਸੰਵਿਧਾਨ ਨਹੀਂ। ਸਾਨੂੰ ਇਹ ਖਿਆਲ ਰੱਖਣਾ ਚਾਹੀਦਾ ਵੀ ਜੇ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਵਿਚ ਵੀ ਕੁਝ ਰੁਕਾਵਟਾਂ ਆਉਂਦੀਆਂ ਨੇ, ਤੇ ਫਿਰ ਆਮ ਵਿਅਕਤੀ ਉਹਨਾਂ ਦੇ ਸਾਹਮਣੇ ਕੀ ਹੈ? ਉਹਨਾਂ ਦੇ ਬੱਚੇ ਨੇ, ਉਹਨਾਂ ਦੀ ਔਲਾਦ ਹੈ। ਜਦੋਂ ਕਦੇ ਤੁਸੀਂ ਨਾਨਕ ਪ੍ਰਕਾਸ਼ ਪੜੋਗੇ, ਉਹਦੇ ਵਿਚ ਗੁਰੂ ਨਾਨਕ ਸਾਹਿਬ ਦਾ ਜਿਹੜਾ ਸਹੁਰਾ ਪਰਿਵਾਰ ਹੈ, ਮੂਲ ਚੰਦ, ਜਦੋਂ ਗੁਰੂ ਸਾਹਿਬ ਵੇਹ ਵਿਚੋਂ ਨਿਕਲੇ ਤੇ ਸ਼ਮਸ਼ਾਨ ਘਾਟ ਵਿਚ ਬੈਠ ਗਏ, ਇੱਕ ਪੰਡਿਤ ਨੂੰ ਨਾਲ ਲੈ ਕੇ ਆਇਆ, ਕਿਉਂਕਿ ਮਾਤਾ ਸੁਲੱਖਣੀ ਜੀ ਘਰ ਬੈਠੇ ਸਨ, ਗੁਰੂ ਸਾਹਿਬ ਘਰ ਨਹੀਂ ਜਾਂਦੇ। ਔਰ ਜਦੋਂ ਮਿਲਣ ਵਾਸਤੇ ਗਏ, ਕਵੀ ਸੰਤੋਖ ਸਿੰਘ ਹੋਰਾਂ ਨੇ ਜਿਹੜੇ ਸ਼ਬਦ ਕਹੇ ਨੇ ਬਈ ਉਸ ਗੁਰੂ ਨਾਨਕ ਸਾਹਿਬ ਦੇ ਸਹੁਰੇ ਨੇ, ਮੂਲ ਚੰਦ ਨੇ, ਜਿਹੜੇ ਜਿਹੜੇ ਅੱਖਰ ਗੁਰੂ ਨਾਨਕ ਸਾਹਿਬ ਨੂੰ ਬੋਲੇ, ਉਹ ਇੰਨੇ ਸਖ਼ਤ ਤੇ ਇੰਨੇ ਕੁਰਗਤ ਸਨ ਵੀ ਅੱਜ ਤੱਕ ਕੋਈ ਵੀ ਦੁਨੀਆਂ ਦਾ ਸਹੁਰਾ ਕਦੀ ਆਪਣੇ ਜਵਾਈ ਨੂੰ ਇਸ ਤਰ੍ਹਾਂ ਦੇ ਲਫ਼ਜ਼ ਬੋਲਦਾ ਸੁਣਿਆ ਨਹੀਂ। ਇੰਨੇ ਕੁਰਗਤ ਸ਼ਬਦ ਉਥੇ ਬੋਲੇ ਗਏ। ਔਰ ਉਹਦੇ ਵਿਚੋਂ ਇੱਕ ਸਿੱਖਿਆ ਮਿਲਦੀ ਵੀ ਜਿਹਨੂੰ ਆਪਾਂ ਰੱਬ ਕਹਿ ਰਹੇ ਹਾਂ, ਨਿਰੰਕਾਰ ਹੈ, ਉਹਨਾਂ ਦੇ ਜੀਵਨ ਵਿਚ ਵੀ ਇਹ ਕਾਲ ਕਲੇਸ਼ ਵਾਪਰੇ, ਕਿਉਂਕਿ ਸੰਸਾਰਕ ਮਰਿਆਦਾ ਹੈ। ਬਹੁਤ ਕੁਝ ਉਹਨਾਂ ਨੇ ਕਿਹਾ ਵੀ ਇਹਦੇ ਨਾਲੋਂ ਮੈਂ ਕੁੜੀ ਨੂੰ ਮਾਰ ਦਿੰਦਾ ਜਾਂ ਕਿਤੇ ਹੋਰ ਦੇ ਦਿੰਦਾ। ਕਈ ਕੁਝ ਜਿਵੇਂ ਮਨੁੱਖ ਗੁੱਸੇ ਵਿਚ ਆ ਕੇ ਕਹਿੰਦਾ ਕਿ ਜੇ ਤੂੰ ਫਕੀਰ ਬਣਨਾ ਸੀ ਫਿਰ ਤੂੰ ਵਿਆਹ ਕਿਉਂ ਕਰਾਇਆ? ਗੁਰੂ ਸਾਹਿਬ ਪਹਿਲਾਂ ਨਹੀਂ ਬੋਲੇ, ਫਿਰ ਪੰਚਾਇਤ ਇਕੱਠੀ ਹੋਈ, ਬੜੇ ਲੋਕ, ਜੇ ਤੂੰ ਇਸ ਪਾਸੇ ਤੁਰਨਾ ਸੀ, ਦੁਕਾਨ ਨਹੀਂ ਸੀ ਕਰਨੀ, ਕੰਮ ਨਹੀਂ ਸੀ ਕਰਨਾ, ਇਸ ਪਾਸੇ ਤੁਰਨਾ ਸੀ, ਤੇ ਫਿਰ ਤੂੰ ਇਧਰ ਗ੍ਰਿਸਤ ਵਾਲੇ ਪਾਸੇ ਕਿਉਂ ਗਿਆ? ਸਤਿਗੁਰਾਂ ਨੇ ਕਿਹਾ ਇਹਦੀ ਜ਼ਰੂਰਤ ਸੀ, ਕਿਉਂਕਿ ਮੈਂ ਸੰਸਾਰ ਨੂੰ ਦੱਸਣਾ ਸੀ ਵੀ ਬੰਦਾ ਗ੍ਰਿਸਤੀ ਤੇ ਤਿਆਗੀ ਇਕੱਠਾ ਇੱਕੋ ਵਕਤ ਹੋ ਸਕਦਾ ਹੈ। ਇਹ ਗੱਲ ਖਿਆਲ ਵਿਚ ਰੱਖਣਾ, ਗੁਰੂ ਸਾਹਿਬ ਨੇ ਜਿਹੜਾ ਧਰਮ ਦਿੱਤਾ ਹੈ, ਇੱਥੇ ਗ੍ਰਿਸਤੀ ਵੱਖਰੇ ਤੇ ਤਿਆਗੀ ਵੱਖਰੇ ਨਹੀਂ ਹਨ। ਇੱਥੇ ਧਰਮ ਤੇ ਰਾਜਨੀਤੀ ਵੱਖਰੀ ਨਹੀਂ ਹੈ, ਇਕੱਠੀ ਹੈ। ਇੱਥੇ ਦੇਗ ਤੇ ਤੇਗ ਵੱਖਰੀ ਨਹੀਂ ਹੈ। ਕੁਝ ਉਂਗਲਾਂ ਤੇ ਗਿਣੇ ਜਾਣ ਵਾਲੇ ਲੋਕ ਬਿਲਕੁਲ ਤਿਆਗੀ ਹੋ ਸਕਦੇ ਨੇ, ਉਹ ਕੌਮ ਵਿਚ ਰਹੇ ਨੇ, ਅੱਜ ਵੀ ਨੇ, ਜਿਹੜੇ ਬਿਲਕੁਲ ਗ੍ਰਿਸ ਤੋਂ ਪਾਰ ਚਲੇ ਗਏ। ਉਹ ਤਾਂ ਪਰਮਾਤਮਾ ਖੁਦ ਹੀ ਪੈਦਾ ਕਰ ਦਿੰਦਾ, ਉਹ ਕਿਸੇ ਦੇ ਬਣਾਇਆ ਨਹੀਂ ਬਣਦੇ, ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਸਨ, ਗ੍ਰਿਸਤੀ ਕੋਈ ਨਹੀਂ ਸਨ। ਔਰ ਕਿਸੇ ਨੇ ਸਵਾਲ ਵੀ ਕਰ ਦਿੱਤਾ, ਕਿਉਂਕਿ ਅਸੀਂ ਆਪਣੀ ਲਾਈਨ ਦੇ ਉੱਤੇ ਬਹੁਤ ਸਖ਼ਤ ਬੋਲ ਰਹੇ ਹਾਂ, ਜਿਹੜੀ ਲਾਈਨ ਤੇ ਅਸੀਂ ਜਾ ਰਹੇ ਹਾਂ, ਜੋ ਕੁਝ ਮੈਂ ਆਪ ਕਰ ਰਿਹਾ, ਅਸੀਂ ਕਹਿਣਾ ਵੀ ਸਾਰੀ ਕੌਮ ਗੁਰੂ ਕੇ ਸਿਧਾਂਤ ਇਹ ਨੇ। ਹੁਣ ਕੌਮ ਦੇ ਅੰਦਰ ਸ਼ੁਰੂ ਤੋਂ ਲੈ ਕੇ ਕੁਝ ਲੋਕ ਇਸ ਤਰ੍ਹਾਂ ਦੇ ਰਹੇ ਨੇ ਜਿਹੜੇ ਗ੍ਰਿਸਤ ਵਿਚ ਨਹੀਂ ਗਏ, ਉਨ੍ਹਾਂ ਦੀ ਜ਼ਰੂਰਤ ਸੀ, ਉਨ੍ਹਾਂ ਕੋਲ ਟਾਈਮ ਹੀ ਨਹੀਂ ਸੀ ਗ੍ਰਿਸਤੀ ਹੋਣ ਦਾ, ਕਿਉਂਕਿ ਉਦੋਂ ਵੱਡਾ ਕੰਮ ਉਨ੍ਹਾਂ ਕੋਲ ਬਹੁਤ ਸੀ, ਉਨ੍ਹਾਂ ਨੂੰ ਵਕਤ ਨਹੀਂ ਸੀ ਪਰਿਵਾਰ ਵਿਚ ਰਹਿਣ ਦਾ। ਇਸ ਕਰਕੇ ਇੱਕ ਸੱਜਣ ਕਹਿਣ ਲੱਗੇ ਵੀ ਆਹ ਜਿਹੜੇ ਕੁਝ ਲੋਕ ਨੇ ਜਿਹੜੇ ਗ੍ਰਿਸਤੀ ਨਹੀਂ ਹੁੰਦੇ, ਜਿਹੜੇ ਸੰਸਾਰ ਤੋਂ ਦੂਰ ਆ, ਹੋਰ ਕਈ ਹੈਣ ਵਿਰਲੇ ਵਿਰਲੇ, ਇਹ ਤੇ ਸਾਰੇ ਗੁਰੂ ਸਾਹਿਬ ਦੇ ਸਿਧਾਂਤ ਦੇ ਉਲਟ ਜਾ ਰਹੇ, ਕਿਉਂਕਿ ਆਪਣੀ ਸੋਚ ਸੀ ਉਹਨਾਂ ਦੀ। ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਇਹ ਲਫ਼ਜ਼ ਤੇਰੇ ਪੂਰੇ ਕੋਈ ਨਹੀਂ, ਤੂੰ ਸਿੱਖ ਇਤਿਹਾਸ ਨੂੰ ਪੜਿਆ ਵੀ ਹੈ ਪਰ ਚੰਗੀ ਤਰ੍ਹਾਂ ਨਹੀਂ। ਕਿਉਂ? ਕਹਿਣ ਲੱਗੇ ਕੀ ਕਾਰਨ? ਗੁਰੂ ਨਾਨਕ ਦੇ ਘਰ ਵਿਚ ਤੇ ਗ੍ਰਿਸ਼ਤੀ ਤੋਂ ਬਿਨਾਂ ਪਰਿਵਾਰ ਹੀ ਕੋਈ ਨਹੀਂ। ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਜਿਨ੍ਹਾਂ ਦੇ ਹਰ ਰੋਜ਼ ਕੁਬਿੱਤ ਤੇ ਵਾਰਾਂ ਪੜ੍ਹ ਕੇ ਸੁਣਾਉਂਦੇ ਨੂੰ ਭਾਈ ਗੁਰਦਾਸ ਜੀ ਇਹ ਗ੍ਰਿਸ਼ਤੀ ਕੋਈ ਨਹੀਂ ਸਨ, ਉਹਨਾਂ ਦਾ ਵਿਆਹ ਨਹੀਂ ਸੀ ਹੋਇਆ। ਕਹਿਣ ਲੱਗੇ ਗੱਲ ਤਾਂ ਠੀਕ ਹੈ, ਕਿਉਂ ਨੀ ਕਰਾਇਆ? ਮੈਂ ਕਿਹਾ ਵੀ ਇਹ ਤੁਸੀਂ ਦੇਖ ਲਓ ਜਾਂ ਉਹਨਾਂ ਨੂੰ ਪੁੱਛ ਲਓ ਵੀ ਕਿਉਂ ਨੀ, ਇਹਦਾ ਕੀ ਕਾਰਨ ਸੀ ਗ੍ਰਿਸ਼ਤੀ ਨਹੀਂ ਬਣੇ। ਕਹਿਣ ਲੱਗੇ ਮੇਰੀ ਸਮਝ ਵਿਚ ਨਹੀਂ ਆਉਂਦਾ ਕਿਉਂ ਨਹੀਂ। ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਇਉਂ ਪ੍ਰਤੀਤ ਹੁੰਦਾ ਹੈ ਕਿ ਉਹਨਾਂ ਨੂੰ ਕੰਮ ਹੀ ਇੰਨਾ ਸੀ ਕਿ ਉਹ ਗ੍ਰਿਸ਼ਤੀ ਤਾਂ ਨਹੀਂ ਬਣੇ, ਉਹਨਾਂ ਨੇ ਧਰਮ ਦੇ ਉੱਤੇ ਇੰਨਾ ਕੰਮ ਕਰਨਾ ਸੀ ਵੀ ਤੁਸੀਂ ਵੇਖਦੇ ਹੋ 550 ਦੇ ਕਰੀਬ ਐਸੇ ਕੁਬਿੱਤ ਉਹਨਾਂ ਨੇ ਰਚੇ ਨੇ ਜਿਨ੍ਹਾਂ ਦੇ ਅੱਜ ਤੱਕ ਸਾਰਿਆਂ ਤੋਂ ਅਰਥ ਨਹੀਂ ਹੋ ਸਕੇ ਗੁਰਮਤ ਦੇ ਉੱਤੇ। ਉਹਨਾਂ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਉਹਨਾਂ ਕੁਬਿੱਤ ਨੂੰ। ਵਾਰਾਂ ਉਹਨਾਂ ਨੇ ਬਣਾਈਆਂ ਨੇ, ਭਾਈ ਗੁਰਦਾਸ ਜੀ ਦੀਆਂ ਵਾਰਾਂ ਜਿਨ੍ਹਾਂ ਨੂੰ ਕਹਿੰਦੇ, ਔਰ ਇੰਨੀ ਫਿਲਾਸਫੀ ਦਿੱਤੀ ਹੈ ਤੇ ਕਹਿਣ ਲੱਗੇ ਇਹ ਤਾਂ ਗੱਲ ਬਹੁਤ ਸਮਾਂ ਲੱਗਾ ਹੋਏਗਾ। ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਜਿਹੜੀ ਲਾਈਨ ਤੇ ਹੁਣ ਜੇ ਤੂੰ ਗ੍ਰਿਸ਼ਤੀ ਹੈ ਤੂੰ ਕਹਿਣਾ ਵੀ ਦੂਸਰੇ ਸਾਰੇ ਪਾਪੀ ਨੇ, ਜੇ ਕੋਈ ਨਹੀਂ ਇੱਕ ਦੋ ਵਿੱਚੋਂ ਹੋਇਆ ਤੇ ਗੁਰੂ ਸਾਹਿਬ ਦੇ ਸਿਧਾਂਤ ਦੇ ਉਲਟ ਨਹੀਂ। ਉਹਦਾ ਅਰਥ ਹੈ ਕਿ ਜੇ ਕੋਈ ਵੱਡਾ ਕੰਮ ਕਰਨਾ ਤੇ ਛੋਟੇ ਨੂੰ ਛੱਡ ਦੇਣਾ ਪਾਪ ਨਹੀਂ ਹੈ, ਉਹਨੂੰ ਤਿਆਗ ਦੇਣਾ ਪਾਪ ਨਹੀਂ। ਤੇ ਮੈਂ ਉਹਨਾਂ ਨੂੰ ਕਿਹਾ ਵੀ ਜੇ ਭਾਈ ਗੁਰਦਾਸ ਜੀ ਮੇਰਾ ਇਹ ਵਿਸ਼ਵਾਸ ਹੈ ਜੇ ਗ੍ਰਿਸ਼ਤੀ ਹੁੰਦੇ ਇੰਨੇ ਕੁਬਿੱਤ ਨਹੀਂ ਸਨ ਲਿਖਦੇ ਫਿਰ ਤੇ ਖੰਡਪਤੀ ਵਾਲਾ ਚੱਕਰ ਹਰ ਰੋਜ਼ ਪਿਆ ਰਹਿਣਾ ਸੀ, ਸਮਾਂ ਨਹੀਂ ਸੀ ਮਿਲਦਾ ਮਨੁੱਖ ਨੂੰ ਕਿਵੇਂ ਕਰਦਾ। ਇਸ ਲਈ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਨੂੰ ਵੱਡਾ ਕੰਮ ਮਿਲਦਾ ਉਹ ਛੋਟਾ ਛੱਡ ਦਿੰਦੇ। ਗੁਰੂ ਸਾਹਿਬ ਨੂੰ ਜਦੋਂ ਉਹਨਾਂ ਨੇ ਕਿਹਾ ਵੀ ਤੂੰ ਇਹ ਛੱਡ ਕਿਉਂ ਰਿਹਾ, ਕਹਿਣ ਲੱਗੇ ਇਹ ਵੀ ਕਰਨਾ ਜ਼ਰੂਰੀ ਸੀ ਕਿਉਂਕਿ ਮੈਂ ਇੱਕ ਇਸ ਤਰ੍ਹਾਂ ਦੇ ਲੋਕ ਬਣਾਉਣੇ ਚਾਹੁੰਦਾ ਪਰ ਮੈਂ ਹੁਣ ਇਹਦੇ ਵਿੱਚ ਨਹੀਂ ਪੈਣਾ, ਹੁਣ ਮੇਰਾ ਮਸਲਾ ਬਹੁਤ ਅੱਗੇ ਹੈ, ਮੈਨੂੰ ਕੰਮ ਬਹੁਤ ਹੈ। ਇਸ ਲਈ ਕੀ ਹੋਏਗਾ, ਇੱਕ ਪਰਿਵਾਰ ਆਪੇ ਪਲ ਜਾਣਗੇ ਕਿਸੇ ਨਾ ਕਿਸੇ ਢੰਗ ਦੇ ਨਾਲ, ਸਭ ਕੁਝ ਠੀਕ ਚੱਲੇ। ਸੋ ਇਸ ਤਰ੍ਹਾਂ ਦੇ ਨਾਲ ਉਹਨਾਂ ਦੇ ਜੀਵਨ ਦੇ ਦੌਰਾਨ ਇਹ ਘਟਨਾਵਾਂ ਵਾਪਰੀਆਂ। ਮੈਂ ਬੇਨਤੀ ਕਰ ਰਿਹਾ ਸਾਂ, ਦੁੱਖ ਹਰ ਇੱਕ ਮਨੁੱਖ ਦੇ ਜੀਵਨ ਵਿੱਚ ਆਉਂਦਾ ਪਰ ਦੁੱਖ ਨੂੰ ਦਾਰੂ ਬਣਾਇਆ ਜਾ ਸਕਦਾ ਹੈ। ਜੇ ਤੇ ਮਨੁੱਖ ਦੁੱਖ ਤੋਂ ਹਾਰ ਕੇ ਭੱਜ ਗਿਆ ਫਿਰ ਤਾਂ ਦੁੱਖ ਉਹਦੇ ਜੀਵਨ ਦੇ ਵਿੱਚ ਨਰਕ ਪੈਦਾ ਕਰ ਦੇਗਾ, ਫਿਰ ਤੇ ਉਹਦੇ ਵਿੱਚ ਉਹ ਫਸ ਜਾਏਗਾ। ਤੇ ਜੇ ਉਸ ਦੁੱਖ ਦੇ ਨਾਲ ਮਨੁੱਖ ਨੇ ਗੁਰੂ ਦਾ ਸਹਾਰਾ ਲੈ ਕੇ ਸਿੱਧਾ ਹੱਥ ਮਿਲਾਇਆ ਤੇ ਜਿਵੇਂ ਇੱਕ ਦਿਨ ਅੱਗੇ ਬੇਨਤੀ ਕੀਤੀ ਸੀ, ਰਾਹ ਵਿੱਚ ਪਏ ਹੋਏ ਪੱਥਰ ਠੇਡੇ ਵੱਜ ਕੇ ਮਨੁੱਖ ਦੇ ਪੈਰਾਂ ਨੂੰ ਫੱਟ ਵੀ ਦਿੰਦੇ ਨੇ ਪਰ ਜੇ ਉਹਨਾਂ ਪੱਥਰਾਂ ਨੂੰ ਤਰਤੀਬ ਦੇ ਨਾਲ ਜੋੜ ਦਿੱਤਾ ਜਾਏ ਤੇ ਉਹਨਾਂ ਪੱਥਰਾਂ ਦੀ ਸੜਕ ਵੀ ਬਣ ਸਕਦੀ ਹੈ। ਦੁੱਖ ਦਾ ਅਰਥ ਹੈ ਖਿਲਰੇ ਹੋਏ ਪੱਥਰ ਜੋ ਰਸਤੇ ਵਿੱਚ ਆ ਗਏ ਨੇ ਔਰ ਉਹ ਕਿਸੇ ਨੇ ਸੁੱਟੇ ਨਹੀਂ ਹਨ, ਉਹ ਸਾਡੇ ਹੀ ਸੁੱਟੇ ਹੋਏ ਵਾਪਸ ਆਏ ਨੇ। ਇਹ ਵੀ ਗੱਲ ਮੰਨਣੀ ਚਾਹੀਦੀ। ਗੁਰਬਾਣੀ ਇਹ ਕਹਿ ਰਹੀ ਹੈ ਕਿ ਦੱਦਾ ਦੋਸ਼ ਨਾ ਦੇਉ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਇਹ ਪੱਥਰ ਤੇਰੇ ਹੀ ਵਗਾਏ ਹੋਏ ਤੇਰੇ ਸਾਹਮਣੇ ਆਏ ਨੇ, ਇਹਨਾਂ ਨੂੰ ਹੁਣ ਤਰਤੀਬ ਨਾਲ ਜੋੜ ਦੇ ਤੇ ਇਹਨਾਂ ਦੇ ਉੱਤੋਂ ਦੀ ਲੰਘ ਦੇ। ਜਿੰਨਾ ਤੂੰ ਇਹਨਾਂ ਨਾਲ ਖਾਏਗਾ ਔਰ ਤੂੰ ਗੁਆਂਢੀਆਂ ਨਾਲ ਲੜੇਗਾ ਮੇਰੇ ਤੇ, ਉਹਨੇ ਇਹ ਸਭ ਕੁਝ ਕੀਤਾ ਉਹਨਾਂ ਤੇਰੀ ਜੀਵਨ ਦੀ ਸ਼ਕਤੀ ਉਧਰ ਨਸ਼ਟ ਹੋਏਗੀ ਔਰ ਤੂੰ ਇਹਨਾਂ ਦਾ ਹੱਲ ਨਹੀਂ ਕਰ ਸਕੇ। ਗੁਰੂ ਸਾਹਿਬ ਨੇ ਦੁੱਖਾਂ ਦਾ ਹੱਲ ਕਰਨ ਦੀ ਗੱਲ ਕੀਤੀ। ਸੰਪੈ ਦੇਖਣਾ ਹਰਖੀ ਹੈ, ਸੰਪੈ ਦਾ ਅਰਥ ਹੈ ਜੇ ਚਾਰ ਪੈਸੇ ਆ ਗਏ ਉਹਦੇ ਵਿੱਚ ਲੀਨ ਨਾ ਹੋ, ਉਹਦੀ ਦਾਤ ਹੈ। ਸੰਪੈ ਦੇਖ ਨਾ ਹਰਕੀ ਹੈ, ਬਿਪਤ ਦੇਖ ਨਾ ਰੋਏ, ਤੇ ਜੇ ਮੁਸੀਬਤ ਆ ਗਈ ਤੇ ਰੋਣ ਨਾ ਲੱਗ ਪਏ। ਇੱਥੇ ਤੇ ਪਤਾ ਲੱਗਣਾ ਮਨੁੱਖ ਹੈ ਕੀ, ਜਿਉਂ ਸੰਪੈ ਤਿਉਂ ਬਿਪਤ ਹੈ, ਇਹ ਗੁਰੂ ਸਾਹਿਬ ਦਾ ਫੈਸਲਾ ਹੈ। ਜਿਵੇਂ ਅਮੀਰੀ ਹੈ ਉਸ ਤਰ੍ਹਾਂ ਹੀ ਗਰੀਬੀ ਹੈ, ਅਮੀਰੀ ਦੇ ਵਿੱਚ ਗਰੀਬੀ ਪਈ ਹੋਈ ਹੈ, ਗਰੀਬੀ ਦੇ ਵਿੱਚ ਅਮੀਰੀ ਹੈ, ਸਿਰਫ ਉਹਦੀ ਵਰਤੋਂ ਕਰਨ ਵਿੱਚ ਫਰਕ ਪਏਗਾ। ਜੇ ਤੂੰ ਉਹਦੇ ਵਿੱਚੋਂ ਦੀ ਚੰਗੀ ਤਰ੍ਹਾਂ ਲੰਘ ਗਿਆ ਤੇ ਦੁੱਖ ਨੇ ਦਾਰੂ ਬਣਨਾ। ਗੁਰੂ ਸਾਹਿਬ ਕਹਿੰਦੇ ਦੁੱਖ ਦਾਰੂ, ਸੁਖ ਰੋਗ ਪਿਆ, ਜਿਉਂ ਜਿਉਂ ਸੁਖ ਵਧਿਆ ਤਿਉਂ ਤਿਉਂ ਰੋਗ ਸ਼ੁਰੂ ਹੋ ਗਏ, ਕਿਉਂਕਿ ਰੋਗ ਦਾ ਅਰਥ ਹੈ ਭੋਗ ਤੋਂ ਪੈਦਾ ਹੋਣ ਵਾਲੀ ਚੀਜ਼। ਜਦੋਂ ਮਨੁੱਖ ਕਿਸੇ ਵੀ ਸਰੀਰ ਜਾਂ ਸੰਸਾਰਕ ਚੀਜ਼ ਨੂੰ ਹੱਦ ਤੋਂ ਬਾਹਰ ਜਾ ਕੇ ਵਰਤੇਗਾ ਉਸ ਥਾਂ ਤੇ ਰੋਗ ਦੇ ਬੀਜ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ। ਉਸ ਵਕਤ ਨਹੀਂ ਹੁੰਦੇ, ਉਸ ਵਕਤ ਉਹਨਾਂ ਦੀ ਸਮਝ ਨਹੀਂ ਆਏਗੀ, ਉਸ ਵਕਤ ਉਹਨਾਂ ਦਾ ਆਕਾਰ ਨਹੀਂ ਦਿਸੇਗਾ। ਪਰ ਉਹ ਬੇਮਲੂਮੇ ਉੱਥੇ ਬਿਜਣੇ ਸ਼ੁਰੂ ਹੋ ਜਾਣਗੇ, ਉੱਗਣੇ ਸ਼ੁਰੂ ਹੋ ਜਾਣਗੇ। ਹਾਂ, ਉਹਨਾਂ ਦੀ ਸਮਝ ਉਦਣ ਆਏਗੀ ਜਿੱਦਣ ਉਹ ਵੱਡੇ ਹੋ ਗਏ ਤੇ ਚੁਭਣ ਲੱਗ ਪਏ। ਇਸ ਲਈ ਸੁੱਖ ਰੋਗ ਬਣ ਗਿਆ। ਫਿਰ ਇਹਦਾ ਸਵਾਲ ਪੈਦਾ ਹੋਇਆ ਅੱਗੇ ਕਿ ਕੀ ਫਿਰ ਸੁਖੀ ਲੋਕ ਦੁਨੀਆਂ ਵਿਚ ਨਹੀਂ ਹੋਣੇ ਚਾਹੀਦੇ? ਜਦੋਂ ਗੁਰੂ ਸਾਹਿਬ ਨੇ ਕਿਹਾ ਨਾ ਕਿ ਦੁੱਖ ਦਾਰੂ ਬਣ ਜਾਂਦਾ ਤੇ ਸੁੱਖ ਰੋਗ ਬਣ ਜਾਂਦਾ, ਸੁੱਖ ਰੋਗ ਪਾਇਆ, ਕੀ ਫਿਰ ਸੁੱਖ ਨਹੀਂ ਚਾਹੀਦਾ? ਇਹਦਾ ਮਤਲਬ ਇਹ ਹੈ ਵੀ ਸਾਰੇ ਲੋਕ ਦੁਖੀ ਹੋਣੇ ਚਾਹੀਦੇ ਨੇ, ਕਿਉਂਕਿ ਇਹ ਸਾਰੇ ਸਲੋਕ ਦੇ ਅੰਦਰ ਗੁਰੂ ਸਾਹਿਬ ਕੁਦਰਤ ਦੇ ਸੰਵਿਧਾਨ ਕਹਿ ਰਹੇ ਨੇ ਨਾ, ਬਲਹਾਰੀ ਕੁਦਰਤ ਵਸਿਆ। ਕਹਿਣ ਲੱਗੇ ਨਹੀਂ, ਇਹ ਜ਼ਰੂਰੀ ਨਹੀਂ ਕਿ ਬੰਦਾ ਦੁਖੀ ਹੋ ਕੇ ਰੱਬ ਨੂੰ ਯਾਦ ਕਰੇਗਾ। ਅੱਗੇ ਬਚਨ ਕਹੇ ਜਾਂ ਸੁਖ, ਜੇ ਸੁਖ ਆ ਗਿਆ ਤਾਮ ਨਾ ਹੋਈ। ਤਾਮ ਬੰਦੇ ਦੀ ਬਿਰਤੀ ਵਿਚੋਂ ਜਿਹੜੀਆਂ ਤਿੰਨ ਬਿਰਤੀਆਂ ਨੇ ਉਹਨਾਂ ਵਿਚੋਂ ਇੱਕ ਤਾਮਸ ਬਿਰਤੀ ਏ, ਤਮੋ ਗੁਣ ਜਿਹਨੂੰ ਕਹਿੰਦੇ ਨੇ, ਉਹਦਾ ਅਰਥ ਹੈ ਮਾਇਆ ਧਾਰੀ ਵਾਲੀ ਬਿਰਤੀ। ਕਹਿਣ ਲੱਗੇ ਜੇ ਤੇਰੇ ਕੋਲ ਸੁਖ ਆਇਆ ਤੇ ਜੇ ਤੇਰੇ ਵਿਚ ਉਸ ਆਨੰਦ ਤੇ ਉਸ ਮਾਇਆ ਦੇ ਆਉਣ ਦੀ ਤਾਮਸੀ ਬਿਰਤੀ ਪੈਦਾ ਨਹੀਂ ਹੋਈ, ਯਾਨੀ ਕਿ ਮਾਇਆ ਦਾ ਹੰਕਾਰ ਨਹੀਂ ਹੋਇਆ, ਤੇ ਫਿਰ ਇਹ ਸੁਖ ਤੇਰਾ ਰੋਗ ਨਹੀਂ ਬਣੇਗਾ। ਕਿਉਂਕਿ ਗੁਰੂ ਸਾਹਿਬ ਨੇ ਸਾਰੀਆਂ ਚੀਜ਼ਾਂ ਸਾਫ਼ ਕੀਤੀਆਂ, ਕਿਤੇ ਰੋਕਿਆ ਨਹੀਂ ਹੈ। ਪਹਿਲਾਂ ਦੁੱਖ ਤੇ ਸੁਖ ਦੀ ਵਿਆਖਿਆ ਕੀਤੀ। ਵੈਸੇ ਬਹੁਤ ਘੱਟ ਹੁੰਦਾ ਹੈ ਕਿ ਸੁਖ ਆ ਜਾਏ ਤੇ ਪਰਮਾਤਮਾ ਵੀ ਯਾਦ ਰਵੇ, ਬੜੀ ਮੁਸ਼ਕਲ ਹੁੰਦਾ, ਬੜੇ ਪੁਰਾਣੇ ਭਾਗ ਹੋਣਗੇ, ਬਹੁਤ ਹੀ ਵੱਡੇ ਭਾਗ ਹੋਣਗੇ ਕਿ ਮਨੁੱਖ ਅਮੀਰ ਹੈ, ਸੁਖੀ ਹੈ, ਤੰਦਰੁਸਤ ਹੈ, ਜਵਾਨ ਹੈ, ਸਾਰੀ ਤਰ੍ਹਾਂ ਦਾ ਸੰਸਾਰ ਦੀ ਸ਼ਕਤੀ ਉਹਦੇ ਹੱਥ ਵਿਚ ਹੈ, ਤੇ ਫਿਰ ਵੀ ਉਹ ਧਰਮ ਵਾਲੇ ਪਾਸੇ ਝੁਕਾ ਰੱਖਦਾ ਹੈ। ਇਹ ਪੂਰਵਲੇ ਭਾਗਾਂ ਦੀ ਨਿਸ਼ਾਨੀ ਉਹਦੇ ਤੋਂ ਬਿਨਾਂ ਨਹੀਂ ਹੋ ਸਕਦਾ। ਨਹੀਂ ਤੇ ਆਮ ਤੌਰ ਤੇ ਤੁਸੀਂ ਵੇਖੋ 95% ਮਨੁੱਖ ਕਿਸੇ ਨਾ ਕਿਸੇ ਚੱਕਰ ਵਿਚ ਪੈ ਕੇ ਆਉਂਦਾ ਗੁਰੂ ਕੋਲ, ਕਿਸੇ ਨਾ ਕਿਸੇ ਢੰਗ ਦੇ ਨਾਲ ਫਸ ਕੇ ਆਉਂਦਾ। ਜਿਹੜਾ ਇਸ ਤਰ੍ਹਾਂ ਆ ਗਿਆ ਉਹਦਾ ਫਿਰ ਅਗਲਾ ਖਜ਼ਾਨਾ ਹੋਰ ਵੱਧ ਗਿਆ, ਨਿਰੰਤਰ ਇਕਦਮ ਵਧੇਗਾ। ਐਸੇ ਲੋਕ ਆਉਣ ਵਾਲੇ ਸਮੇਂ ਵਿਚ ਬ੍ਰਹਮ ਗਿਆਨੀ ਹੋਣ ਦੀ ਸੂਰਤ ਵੱਲ ਤੁਰੇ ਜਾ ਰਹੇ, ਉਹਨਾਂ ਦੇ ਵਿਚ ਇਹ ਚੀਜ਼ ਬਹੁਤ ਜ਼ਿਆਦਾ ਵੱਧ ਜਾਂਦੀ, ਇਹ ਅੰਸ਼ ਜ਼ਿਆਦਾ ਪੈਦਾ ਹੋ ਜਾਂਦੇ ਨੇ ਧਰਮ ਦੇ, ਕਿਉਂਕਿ ਉਹਨਾਂ ਨੇ ਸੰਸਾਰ ਨੂੰ ਚੰਗੀ ਤਰ੍ਹਾਂ ਵੇਖਿਆ, ਉਹਦੇ ਤੋਂ ਵਾਂਝੇ ਨਹੀਂ ਰਹੇ। ਇੱਕ ਵਿਅਕਤੀ ਜੇ ਜੇ ਗੁਰੂ ਕੋਲ ਆਇਆ ਕਾਹਦੇ ਵਾਸਤੇ? ਸੰਸਾਰ ਮੰਗ ਰਿਹਾ, ਉਹ ਸੰਸਾਰ ਮਿਲੇਗਾ, ਹੋ ਸਕਦਾ ਉਹਦੇ ਵਿਚ ਫਸ ਵੀ ਜਾਏ ਜਾਂ ਫਸੇਗਾ ਨਾ, ਉਹਦੇ ਭੋਗ ਉਹਨੂੰ ਖਿੱਚ ਕੇ ਰੱਖਣਗੇ। ਪਰ ਕਿਸੇ ਵਿਅਕਤੀ ਦੇ ਕੋਲ ਸੰਸਾਰ ਹੈ ਤੇ ਸੰਸਾਰ ਦੇ ਹੁੰਦਿਆਂ ਆਇਆ, ਇਹਦਾ ਮਤਲਬ ਹੁਣ ਪਰਮਾਤਮਾ ਦੀ ਖੋਜ ਕਰ ਰਿਹਾ, ਉਹ ਰੱਬ ਨੂੰ ਲੱਭਣਾ ਚਾਹੁੰਦਾ। ਇਸ ਕਰਕੇ ਤਾਮਸ ਬਿਰਤੀ, ਜਿਹੜੇ ਤਿੰਨ ਗੁਣ ਨੇ ਨਾ ਗੁਰੂ ਸਾਹਿਬ ਜਿਹਨੂੰ ਕਹਿੰਦੇ ਨੇ ਤ੍ਰੇਹ ਗੁਣ ਤੇ ਪ੍ਰਭ ਭਿੰਨ, ਉਹ ਤਿੰਨ ਗੁਣ ਨੇ ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ। ਇਹ ਮਨ ਦੀਆਂ ਤਿੰਨ ਬਿਰਤੀਆਂ ਨੇ, ਮਨ ਦੇ ਤਿੰਨ ਮੂੰਹ ਨੇ ਜਿਨ੍ਹਾਂ ਨੂੰ ਕਹਿ ਲਈਏ। ਰਜੋ ਗੁਣ ਦਾ ਅਰਥ ਹੈ ਦੂਸਰੇ ਉੱਤੇ ਅਧਿਕਾਰ ਕਰਨ ਦੀ ਬਿਰਤੀ ਰੱਖਣੀ, ਸਾਰਿਆਂ ਨੂੰ ਆਪਣੇ ਕਾਬੂ ਵਿਚ ਰੱਖਣ ਦਾ ਯਤਨ ਕਰਨ। ਸਤੋ ਗੁਣ ਦਾ ਅਰਥ ਹੈ ਧਾਰਮਿਕ ਕਰਮ ਕਰਕੇ ਉਹਨਾਂ ਦਾ ਦਿਖਾਵਾ ਕਰਨਾ, ਤੇ ਤਮੋ ਗੁਣ ਦਾ ਅਰਥ ਹੈ ਸਰੀਰ ਦੇ ਭੋਗਾਂ ਵੱਲ ਰੁਚੀ ਰਹਿਣੀ। ਗੁਰੂ ਸਾਹਿਬ ਕਹਿੰਦੇ ਨੇ ਪਹਿਲੀ ਗੱਲ ਦੁੱਖ ਆਏ ਤੇ ਰੱਬ ਚੇਤੇ ਆਵੇਗਾ, ਦੂਸਰੀ ਗੱਲ ਸੁਖ ਆਉਣ ਦੇ ਨਾਲ ਭੁੱਲੇਗਾ ਤੇ ਰੋਗ ਪੈਦਾ ਹੋਣਗੇ, ਫਿਰ ਕੀ ਸੰਸਾਰ ਦੇ ਵਿਚ ਸੁਖ ਨਾ ਹੋਣ, ਸਾਰੇ ਲੋਕ ਕੰਗਾਲ, ਗਰੀਬ, ਯਤੀਮ ਤੇ ਬਿਮਾਰ ਹੋਣ, ਤਾਂ ਹੀ ਪਰਮਾਤਮਾ ਚੇਤੇ ਆਏਗਾ। ਕਹਿਣ ਲੱਗੇ ਨਹੀਂ, ਜੇ ਸੁਖ ਆ ਗਿਆ ਤੇ ਰੱਬ ਨੇ ਮਤ ਦਿੱਤੀ ਜਾਂ ਸੁਖ ਤਾਮ ਨਾ ਹੋਈ, ਜੇ ਸੁਖ ਦੇ ਆਉਂਦਿਆਂ ਬੰਦੇ ਵਿਚ ਬਿਰਤੀ ਮਾਇਆ ਧਾਰੀ ਨਾ ਹੋਵੇ ਤੇ ਉਹ ਸੁਖ ਉਹਨੂੰ ਪਰਮਾਤਮਾ ਨਾਲੋਂ ਨਹੀਂ ਤੋੜ ਸਕਦਾ, ਉਹਦੀ ਹੋਰ ਪੀੜੀ ਗੰਢ ਪਾ ਕੇ ਚਲਾ ਜਾਂਦਾ। ਤੂੰ ਕਰਤਾ ਕਰਨਾ ਮੈਂ ਨਾਹੀ, ਜਾਂ ਹੋ ਕਰੀ ਨਾ ਹੋਈ। ਇਸ ਪੰਕਤੀ ਦੇ ਅੰਦਰ ਹਜ਼ੂਰ ਸੱਚੇ ਪਾਤਸ਼ਾਹ ਜੀ ਪਰਮਾਤਮਾ ਦੇ ਹੋਰ ਗੁਣਾਂ ਨੂੰ ਬਿਆਨ ਕਰ ਰਹੇ ਨੇ ਕਿ ਜੋ ਕੁਝ ਮੈਂ ਕਰ ਰਿਹਾ, ਇੱਥੇ ਸੰਸਾਰ ਦੀ ਗੱਲ ਬੜੀ ਦੂਰ ਹੈ, ਜੋ ਕੁਝ ਮੈਂ ਵੀ ਕਰਨਾ। ਵੈਸੇ ਆਮ ਤੌਰ ਤੇ ਦੀ ਵਿਆਖਿਆ ਅਸੀਂ ਕਵਾਂਗੇ ਵੀ ਸਾਰਾ ਸੰਸਾਰ ਉਹ ਹੀ ਕਰ ਰਿਹਾ ਜੋ ਕੁਝ ਹੋ ਰਿਹਾ, ਪਰ ਉਹਦੇ ਵਿੱਚੋਂ ਆਪਣੇ ਆਪ ਨੂੰ ਬੰਦਾ ਬਚਾ ਲੈਂਦਾ ਹੈ। ਸੰਸਾਰ ਉਹ ਹੀ ਕਰ ਰਿਹਾ ਜੋ ਪਰਮਾਤਮਾ ਕਰਾ ਰਿਹਾ, ਪਰ ਗੁਰੂ ਸਾਹਿਬ ਕਹਿੰਦੇ ਨਹੀਂ, ਜੋ ਕੁਝ ਮੈਂ ਕਰ ਰਿਹਾ ਉਹ ਤੂੰ ਕਰਾ ਰਿਹਾ। ਇਹਦਾ ਮਤਲਬ ਆਪਣੇ ਆਪ ਤੋਂ ਸ਼ੁਰੂ ਕਰਦਾ, ਤੇ ਆਪਣੇ ਆਪ ਤੋਂ ਸ਼ੁਰੂ ਕਰਨਾ ਬੜੀ ਮੁਸ਼ਕਿਲ ਗੱਲ ਹੈ। ਧਰਮ ਦਾ ਜਿਹੜਾ ਸੰਵਿਧਾਨ ਹੀ ਇਹ ਉਹਨੂੰ ਆਪਣੇ ਆਪ ਤੋਂ ਸ਼ੁਰੂ ਕਰ, ਦੂਸਰੇ ਤੋਂ ਨਹੀਂ, ਨਹੀਂ ਤੇ ਸਾਰਾ ਕੁਝ ਗਲਤ ਹੋਏਗਾ, ਸਾਰਾ ਕੁਝ ਗਲਤ ਹੋ ਜਾਏਗਾ। ਇਸ ਲਈ ਧਿਆਨ ਤਕਰੀਬਨ ਦੂਜੇ ਤੇ ਰਹਿੰਦਾ ਹੈ, ਦੂਸਰੇ ਕੀ ਕਰ ਰਹੇ ਨੇ, ਔਰ ਜੀਵਨ ਇਸੇ ਤਰ੍ਹਾਂ ਬਤੀਤ ਹੋ ਜਾਂਦਾ ਹੈ। ਸਾਰੀਆਂ ਗਿਣਤੀਆਂ ਗਲਤ, ਸਾਰੇ ਧਰਮ ਗਲਤ ਹੋ ਜਾਂਦੇ ਨੇ, ਸਭ ਕੁਝ ਅਸਤ ਵਿਅਸਤ ਹੋ ਜਾਂਦਾ ਹੈ ਜਦੋਂ ਮਨੁੱਖ ਦੂਜਿਆਂ ਵੱਲ ਧਿਆਨ ਰੱਖਦਾ ਤੇ ਆਪਣੇ ਵੱਲ ਧਿਆਨ ਨਹੀਂ ਕਰਦਾ। ਇਸ ਲਈ ਗੁਰੂ ਸਾਹਿਬ ਕਹਿੰਦੇ ਜੋ ਕੁਝ ਤੂੰ ਕਰਨਾ ਨਾ ਆਪ, ਤੂੰ ਜੋ ਵੀ ਕਰ ਰਿਹਾ ਜੀਵਨ ਦੇ ਵਿੱਚ ਉਹ ਤੂੰ ਨਹੀਂ ਕਰ ਰਿਹਾ, ਤੇਰੇ ਅੰਦਰ ਬਹਿ ਕੇ ਕੋਈ ਕਰਦਾ ਜਾ ਰਿਹਾ। ਤੂੰ ਤੇ ਐਵੇਂ ਆਪਣੀ ਉੱਤੇ ਲੇਬਲ ਲਾ ਦਿੱਤਾ ਕਿ ਮੈਂ ਫਲਾਣਾ ਹਾਂ, ਮੈਂ ਸਭ ਕੁਝ ਕਰ ਦਿੱਤਾ। ਔਰ ਜੇ ਤੂੰ ਆਪਣਾ ਲੇਬਲ ਤੋੜਨ ਦੇ ਵਿੱਚ ਕਾਮਯਾਬ ਹੋ ਗਿਆ, ਯਾਨੀ ਕਿ ਹਉਮੈ ਨੂੰ ਭੰਨਣ ਵਿੱਚ ਸਮਰੱਥ ਹੋ ਗਿਆ, ਤੇ ਫਿਰ ਤੂੰ ਇੰਨੀਆਂ ਸ਼ਕਤੀਆਂ ਨਾਲ ਕਰੇਗਾ ਵੀ ਤੂੰ ਖੁਦ ਵੀ ਹੈਰਾਨ ਹੋ ਜਾਏਗਾ। ਜਿਹੜੇ ਲੋਕ ਇਸ ਦੁਨੀਆਂ ਵਿਚ ਇਸ ਤਰ੍ਹਾਂ ਦੇ ਹੋਏ ਨੇ, ਜਿਹੜੇ ਅਸੀਮ ਨੇ, ਜਿਨ੍ਹਾਂ ਦੇ ਕੰਮ ਮਿਣਨ ਵਿਚ ਨਹੀਂ ਹੁੰਦੇ, ਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ 42 ਸਾਲ ਉਮਰ, ਔਰ 42 ਸਾਲਾਂ ਦੇ ਵਿਚ ਲਿਖਾਰੀ ਜਿਹੜੇ ਨੇ ਉਹਨਾਂ ਨੇ ਬੜਾ ਰੱਜ ਕੇ ਲਿਖਿਆ ਗੁਰੂ ਗੋਬਿੰਦ ਸਿੰਘ ਤੇ, ਪਰ ਬਾਅਦ ਵਿਚ ਕਹਿ ਦਿੰਦੇ ਨੇ ਬਹੁਤ ਕੁਝ ਰਹਿ ਗਿਆ। ਇੰਨੇ ਕੰਮ, ਇੰਨੀ ਤੇਜ਼ੀ, ਇੰਨੀ ਫੁਰਤੀ ਨਾਲ, ਇੰਨੀ ਤੇਜ਼ੀ ਨਾਲ ਕਰ ਗਏ, ਉਹਦਾ ਮਤਲਬ ਕੀ ਹੈ? ਉਹਦਾ ਮਤਲਬ ਹੈ ਕਿ ਸਰੀਰ ਸਿਰਫ ਮਨੁੱਖ ਦਾ ਹੈ, ਅੰਦਰ ਜਿਹੜੀ ਕਰਨ ਵਾਲੀ ਚੀਜ਼ ਹੈ ਪਰਮਾਤਮਾ ਹੀ ਕਰ ਰਿਹਾ, ਤੇ ਪਰਮਾਤਮਾ ਵਿਚ ਇੰਨੀ ਸ਼ਕਤੀ ਉਹ ਇੰਨੀ ਤੇਜ਼ੀ ਨਾਲ ਕਰਦਾ ਕਿ ਉੱਥੇ ਸਮੇਂ ਛੋਟੇ ਪੈ ਜਾਂਦੇ ਨੇ, ਉਹ ਸਮਿਆਂ ਤੋਂ ਅੱਗੇ ਲੰਘ ਕੇ ਕਰ ਜਾਂਦਾ ਹੈ। ਇਸ ਕਰਕੇ ਸਾਹਿਬ ਕਹਿੰਦੇ ਨੇ ਤੂੰ ਕਰਤਾ, ਇਸ ਗੱਲ ਨੂੰ ਅੰਦਰ ਧਾਰਨ ਕਰ ਕਿ ਜੋ ਕੁਝ ਤੇਰੇ ਅੰਦਰ ਹੁੰਦਾ ਹੈ, ਜੋ ਕੁਝ ਤੂੰ ਆਪਣੇ ਹੱਥਾਂ ਨਾਲ ਕਰ ਰਿਹਾ ਇਹ ਪਰਮਾਤਮਾ ਹੀ ਕਰਾ ਰਿਹਾ। ਕਰਨਾ ਮੈਂ ਨਾਹੀ, ਜਾਂ ਹਉ ਕਰੀ ਨਾ ਹੋਈ। ਤੇ ਕਈ ਵਾਰੀ ਮਨੁੱਖ ਨੇ ਯਤਨ ਕਰਕੇ ਦੇਖਿਆ ਵੀ ਕਿ ਮੈਂ ਆਪਣੀ ਮਰਜ਼ੀ ਨਾਲ ਕੁਝ ਕਰਾਂ, ਪਰ ਜੋ ਕੁਝ ਉਹਨੇ ਕਰਨਾ ਉਹਦੇ ਤੋਂ ਵੱਧ ਘੱਟ ਕੁਝ ਵੀ ਨਹੀਂ ਹੋ ਸਕਦਾ। ਉਹਨੇ ਹਰ ਇੱਕ ਮਨੁੱਖ ਨੂੰ ਆਪਣੇ ਹੱਥ ਵਿਚ ਰੱਖਿਆ ਹੋਇਆ, ਸਾਰਿਆਂ ਦੇ ਸਿਰ ਤੇ ਖੜਾ, ਮੇਰੇ ਹਰ ਜੀ ਉਹ ਸਭ ਕੋ ਤੇਰਾ ਬਸ, ਅਸਾਂ ਜ਼ੋਰ ਨਾਹੀ, ਜੇ ਕਿਛ ਕਰ ਹਮ ਸਕੈ ਜੋ ਭਾਵੈ, ਤਿਵੈ ਬਖਸ਼ ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਲਖਿਆ ਦਾ ਅਰਥ ਹੈ ਵੇਖਣਾ, ਮੈਂ ਕੁਦਰਤ ਦੇ ਵਿਚ ਤੇਰੇ ਕਾਰਨਾਮਿਆਂ ਨੂੰ ਦੇਖ ਕੇ ਹੈਰਾਨ ਹੋ ਗਿਆ। ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿਸੇ ਪੁੱਛਿਆ ਸੀ ਪਰਮਾਤਮਾ ਕੀ ਕਰਦਾ ਹੈ, ਉਹਦੇ ਕੰਮ ਕੀ ਨੇ, ਤੇ ਸਤਿਗੁਰਾਂ ਨੇ ਇੱਕ ਸ਼ਬਦ ਵਿੱਚ ਜਵਾਬ ਦਿੱਤਾ ਹੈ, ਉਹਦੇ ਕਾਰਨਾਮੇ ਕਿਹੜੇ ਨੇ। ਉਹ ਕਹਿੰਦੇ ਨੇ ਉਹਦੇ ਕੰਮ ਇਹ ਨੇ ਕਿ ਭਰਿਆਂ ਨੂੰ ਖਾਲੀ ਕਰ ਦੇਣਾ ਤੇ ਖਾਲੀਆਂ ਨੂੰ ਭਰਦੇ ਰਹਿਣਾ, ਭਰਿਆਂ ਦਾ ਹੰਕਾਰ ਤੋੜ ਦੇਣਾ, ਜਿਹੜੇ ਨਿਮਰਤਾ ਵਿੱਚ ਸਨ ਉਹਨਾਂ ਨੂੰ ਭਰ ਦੇਣਾ, ਜਿਹੜੇ ਜ਼ਮੀਨ ਤੇ ਤੁਰਦੇ ਨੇ ਉਹਨਾਂ ਨੂੰ ਤਖ਼ਤ ਤੇ ਬਿਠਾ ਦੇਣਾ, ਜਿਹੜੇ ਤਖ਼ਤ ਵਾਲੇ ਨੇ ਉਹਨਾਂ ਨੂੰ ਥੱਲੇ ਕਰ ਦੇਣਾ। ਇਸ ਤਰ੍ਹਾਂ ਕਰਕੇ ਉਹਦੀ ਖੁਸ਼ੀ ਹੈ, ਉਹਦਾ ਆਨੰਦ ਉਸ ਲੀਲਾ ਨੂੰ ਖੇਡ ਰਿਹਾ। ਕਬੀਰ ਸਾਹਿਬ ਨੇ ਉਹਦੇ ਸੁਭਾਅ ਦਾ ਵਰਣਨ ਕੀਤਾ, ਉਹ ਕਹਿੰਦੇ ਨੇ ਰਾਜਾ ਸ਼ਰਮ ਮਿਤ ਨਹੀਂ ਜਾਣੀ ਤੇਰੀ, ਮਿਤ ਦਾ ਅਰਥ ਹੈ ਤਾਕਤ, ਤੇਰੀ ਸ਼ਕਤੀ ਨੂੰ ਮੈਂ ਮਿਣ ਨਹੀਂ ਸਕਦਾ, ਤੇਰੇ ਸੰਤਨ ਕੀ ਹੋ ਚੇਰੀ, ਜਲ ਤੇ ਥਲ ਕਰ, ਤੂੰ ਸਾਰੇ ਪਾਣੀ ਤੋਂ ਧਰਤੀ ਬਣਾ ਸਕਣਾ, ਜਲ ਤੇ ਥਲ ਕਰ, ਥਲ ਤੇ ਕੂਵਾ, ਕੂਪ ਤੇ ਮੇਰ ਕਰਾਵੇ। ਆ ਜਿੰਨਾ ਹਿਮਾਲਿਆ ਹੈ, ਇਹ ਪੁਰਾਣਾ ਵਿਗਿਆਨ ਕਹਿੰਦਾ ਇੱਥੇ ਪਹਿਲਾਂ ਸਮੁੰਦਰ ਸੀ, ਜਿੱਥੇ ਹੁਣ ਹਿਮਾਲਿਆ ਪਰਬਤ ਖੜਾ ਹੈ, ਜਾਂ ਇਹ ਸਾਰਾ ਪੂਰਬ ਹੈ ਜਿੱਥੇ ਸਾਰਾ ਚਾਈਨਾ ਦੇ ਵਿੱਚ ਬਰਫ ਜੰਮੀ ਰਹਿੰਦੀ, ਉੱਚੇ ਥਾਂ ਨੇ। ਪੁਰਾਣਾ ਜਿਹੜਾ ਇਤਿਹਾਸ ਹੈ, ਜਿਹੜਾ ਵਿਗਿਆਨ ਹੈ, ਉਹਨੇ ਖੋਜ ਕੀਤੀ ਵੀ ਇਹ ਸਾਰਾ ਪਹਿਲਾਂ ਸਮੁੰਦਰ ਸੀ ਬਹੁਤ ਵੱਡਾ, ਇਹ ਉਹਦੇ ਵਿੱਚੋਂ ਪਹਾੜ ਇੰਨਾ ਵੱਡਾ ਕਿਵੇਂ ਪੈਦਾ ਹੋ ਗਿਆ। ਇਸ ਕਰਕੇ ਉਹ ਪਾਣੀ ਦੇ ਵਿੱਚ ਪਹਾੜ ਪੈਦਾ ਕਰ ਸਕਦਾ, ਉਹਦੇ ਵਿੱਚ ਇਹ ਸਮਰੱਥਾ ਹੈ, ਔਰ ਪਹਾੜਾਂ ਨੂੰ ਫਿਰ ਸਮੁੰਦਰ ਵਿੱਚ ਤਬਦੀਲ ਕਰ ਸਕਦਾ, ਇੰਨਾ ਸ਼ਕਤੀਸ਼ਾਲੀ, ਇੰਨਾ ਜ਼ਬਰਦਸਤ। ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਜੇ ਕੋਈ ਮਨੁੱਖ ਧਰਤੀ ਤੇ ਤੁਰਦਾ ਹੋਵੇ ਉਹਨੂੰ ਇੰਨਾ ਉੱਚਾ ਚੁੱਕ ਦਿੰਦਾ ਆਕਾਸ਼ ਤੱਕ, ਤੇ ਜਿਹੜੇ ਆਕਾਸ਼ ਤੇ ਖੜੇ ਨੇ ਪਲਾਂ ਦੇ ਵਿੱਚ ਉਹਨਾਂ ਨੂੰ ਭਿਖਾਰੀ ਬਣਾ ਕੇ ਰੱਖ ਦਿੰਦਾ। ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ। ਇਹਦਾ ਮਤਲਬ ਹੈ ਜਿਹੜੀਆਂ ਵਡਿਆਈਆਂ ਮਿਲੀਆਂ ਨੇ ਇਹ ਉਹਦੀ ਲੀਲਾ ਹੈ, ਜਿਹੜੇ ਤੂੰ ਕਰਮ ਸ਼ੁਭ ਕਰ ਰਿਹਾ ਇਹ ਵੀ ਉਹਦੀ ਕੋਈ ਲੀਲਾ ਚੱਲ ਰਹੀ ਹੈ। ਵਡਹੋ ਵੱਡਾ ਵੱਡ ਮੇਦਨੀ ਸਿਰੈ ਸਿਰ ਧੰਦੇ ਲਾਏਂਦਾ, ਮੇਦਨੀ ਦੇ ਵੱਡੇ ਵੱਡੇ ਰਾਜੇ ਵੱਡੇ ਵੱਡੇ ਬਾਦਸ਼ਾਹ ਪੈਦਾ ਵੀ ਕਰ ਦਿੰਦਾ, ਉਹਨਾਂ ਨੂੰ ਤਖ਼ਤ ਵੀ ਦੇ ਦਿੰਦਾ। ਸਿਰੈ ਸਿਰ ਧੰਦੇ ਲਾਏਂਦਾ, ਨਦਰ ਅਪੁੱਠੀ ਜੇ ਕਰੇ ਸੁਲਤਾਨਾ ਘਾਉ ਕਰਾਏਂਦਾ। ਉਹ ਸੁਲਤਾਨ ਜਿਹੜੇ ਸੋਨੇ ਦੇ ਬਰਤਨਾਂ ਵਿਚ ਭੋਜਨ ਛਕਦੇ ਨੇ, ਜੇ ਰੱਬ ਆਪਣੀ ਮਰਜ਼ੀ ਤੇ ਆ ਜਾਏ ਤੇ ਉਹਨਾਂ ਨੂੰ ਘਾਹ ਖਾਣ ਵਾਸਤੇ ਮਜਬੂਰ ਕਰ ਦਿੰਦਾ। ਸੁਲਤਾਨਾ ਘਾਉ ਕਰਾਏਂਦਾ, ਔਰ ਅਗਲਾ ਬਚਨ ਕਿਹਾ ਦਰ ਮੰਗਣ ਭੇਖ ਨਾ ਪਾਏਂਦਾ। ਇਥੋਂ ਤੱਕ ਉਹਦੀ ਕੁਦਰਤ ਬੇਅੰਤ ਹੈ ਕਿ ਕਈ ਵਾਰੀ ਉਹ ਲੋਕ ਜਿਹੜੇ ਤਖ਼ਤ ਤੇ ਬੈਠੇ ਸਨ ਭੇਖ ਮੰਗਣ ਵਾਸਤੇ ਜਾਣ ਤੇ ਲੋਕ ਉਹਨਾਂ ਨੂੰ ਭੇਖ ਵੀ ਨਹੀਂ ਪਾਉਂਦੇ। ਇਹ ਉਹਦੀ ਬੇਅੰਤਤਾ ਹੈ, ਉਹਦੀ ਬੇਪਰਵਾਹੀ ਹੈ, ਔਰ ਖਾਸ ਕਰਕੇ ਉਹਦੀ ਕੁਦਰਤ ਬਾਰੇ ਬਹੁਤ ਕੁਝ ਕਿਹਾ ਗਿਆ ਜਿਹਦੇ ਬਾਰੇ ਗੁਰੂ ਸਾਹਿਬ ਕਹਿੰਦੇ ਨੇ ਕਬ ਹੂੰ ਕੂਰਨ ਚਨੇ ਬਿਨਾਵੇ। ਔਰ ਤੁਸੀਂ ਦੇਖਿਆ ਹੋਵੇਗਾ ਕੂਰਨ ਦਾ ਅਰਥ ਹੈ ਕੂੜਾ। ਇਹਦਾ ਮਤਲਬ ਹੈ ਵੀ ਰੱਬ ਨੇ ਚਾਰ ਦਾਣੇ ਦਿੱਤੇ ਨੇ ਤੇ ਹੁਣ ਮਾਨ ਨਾ ਕਰ। ਕਬ ਹੂੰ ਕੂਰਨ, ਕੂਰਨ ਦਾ ਅਰਥ ਹੈ ਤੂੰ ਕਈ ਵਾਰੀ ਵੇਖੀ ਵੀ ਤੇਰੇ ਘਰ ਦੇ ਸਾਹਮਣੇ ਜਿਹੜਾ ਕੂੜਾ ਪਿਆ ਚੁੱਕਣ ਵਾਲਾ ਆਇਆ ਤੇ ਉਹ ਵਿਚਾਰਾ ਕਈ ਵਾਰੀ ਚੁੱਕਦਾ ਚੁੱਕਦਾ ਵਿੱਚੋਂ ਕਈ ਚੀਜ਼ਾਂ ਨੂੰ ਵੇਖ ਕੇ ਉਹਦੇ ਮਨ ਵਿੱਚ ਖਿਆਲ ਆ ਜਾਂਦਾ ਵੀ ਚੀਜ਼ਾਂ ਠੀਕ ਲੱਗਦੀਆਂ ਨੇ, ਇਹਨਾਂ ਨੂੰ ਆਪਣੇ ਘਰ ਨਾ ਰੱਖ ਲਵਾਂ। ਹੁਣ ਹੈਣ ਤਾਂ ਉਹ ਚੀਜ਼ਾਂ ਨਾ ਜਿਹੜੀਆਂ ਇੱਕ ਬੰਦੇ ਨੇ ਵਾਧੂ ਕਰਕੇ ਸੁੱਟੀਆਂ ਨੇ, ਦੂਸਰਾ ਉਹਦੇ ਬਾਰੇ ਸੋਚਦਾ ਵੀ ਚੱਲ ਇਹਨਾਂ ਨਾਲ ਇੱਕ ਦਿਹਾੜੀ ਨਿਕਲ ਜਾਏਗੀ। ਕਬ ਹੂੰ ਪੂਰਨ ਚਨੇ, ਚਨੇਦਾਰ ਤੇ ਛੋਲੇ ਜਿਹੜੇ ਉਸ ਕੂੜੇ ਵਿੱਚ ਸੱਟੇ ਹੋਏ ਸਨ। ਬਿਨਾਵੇ, ਬਿਨਾਵੇ ਦਾ ਅਰਥ ਚੁਣਨ ਵਾਸਤੇ ਮਜਬੂਰ ਕਰ ਦਿੰਦਾ ਵੀ ਇਹ ਛੋਲੇ ਚੁੱਕ ਕੇ ਹੁਣ ਆਪਣੀ ਪੇਟ ਦੀ ਭੁੱਖ ਮਿਟਾ ਲੈ। ਕਬ ਹੂੰ ਪਾਉਣ ਪਾਏ ਪੰਨੀਓ ਨਾ ਪਾਵੇ, ਕਈ ਵਾਰੀ ਕਿਸੇ ਬੰਦੇ ਨੂੰ ਪੈਰੀ ਪਾਉਣ ਵਾਸਤੇ ਜੁੱਤੀ ਵੀ ਨਹੀਂ ਮਿਲਦੀ ਤੇ ਕਈ ਵਾਰੀ ਉਹਦੇ ਕੋਲ ਜੁੱਤੀ ਵੀ ਹੁੰਦੀ ਹੈ ਔਰ ਉਹਦੇ ਕੋਲ ਘੋੜਾ ਵੀ ਹੁੰਦਾ, ਦੋਵੇਂ ਚੀਜ਼ਾਂ ਹੁੰਦੀਆਂ। ਵੇਖੋ ਇਹ ਸਮਾਨਤਾ ਇੱਕ ਪਾਸੇ ਤਾਂ ਗੁਰੂ ਸਾਹਿਬ ਨੇ ਕਹੀ ਹੈ ਪਰ ਇਹ ਗੱਲ ਬੜੀ ਖੋਜ ਕੀਤੀ ਗਈ ਉਹਦੇ ਤੇ ਵੀ ਸਾਰੀ ਦੁਨੀਆਂ ਇੱਕੋ ਜਿਹੀ ਹੋ ਜਾਏ ਪਰ ਕੁਦਰਤ ਇਹਨੂੰ ਪ੍ਰਵਾਨ ਨਹੀਂ ਕਰੇਗੀ। ਉਹਦੀ ਖੇਡ ਹੀ ਇਸ ਤਰ੍ਹਾਂ ਦੀ ਹੈ, ਭਾਵੇਂ ਕੋਈ ਕਿੰਨਾ ਮਰਜ਼ੀ ਜ਼ੋਰ ਲਾ ਲਵੇ, ਜਿਹਦੇ ਜੀਵਨ ਦੇ ਵਿੱਚ ਦਰਿੱਦਰ ਤੇ ਦੁੱਖ ਪਿੱਛੋਂ ਆ ਰਿਹਾ ਨਾ, ਉਹਦੀ ਬੈਕ ਸਾਈਡ ਤੇ ਖੜਾ ਹੈ, ਸੋਨੇ ਦਾ ਮਕਾਨ ਵੀ ਉਹਦੇ ਦੁੱਖ ਨੂੰ ਖਤਮ ਨਹੀਂ ਕਰ ਸਕਦਾ ਕਿਉਂਕਿ ਉਹਦੀ ਬੈਕ ਉਹਦੇ ਪਿੱਛੋਂ ਨਾਲ ਆ ਰਿਹਾ, ਉਹਨੂੰ ਉਹਦੇ ਵਿੱਚ ਵੀ ਭੋਗਣਾ ਪੈ ਜਾਏਗਾ। ਕੁਦਰਤ ਇਹਨੂੰ ਪ੍ਰਵਾਨ ਨਹੀਂ ਕਰਦੀ, ਕੁਦਰਤ ਦਾ ਕੁਝ ਇਸ ਤਰ੍ਹਾਂ ਦਾ ਢੰਗ ਹੈ, ਉਹਨੂੰ ਵਖਰੇਵਾਂ ਪਸੰਦ ਹੈ। ਹਾਂ ਇਹ ਗੱਲ ਠੀਕ ਹੈ ਵੀ ਸਰਮਾਏਦਾਰ ਲੋਕ ਦੁਨੀਆਂ ਵਿੱਚ ਬਹੁਤੇ ਲੋਕਾਂ ਦੇ ਹੱਕ ਖੋਹ ਕੇ ਖਾਣ ਵਾਲੇ, ਗੁਰੂ ਸਾਹਿਬ ਕਹਿੰਦੇ ਨੇ ਦਿਓ ਸਾਰਿਆਂ ਨੂੰ ਬਰਾਬਰ, ਪਰ ਕੁਦਰਤ ਦਾ ਇੱਕ ਸੰਵਿਧਾਨ ਹੈ, ਕੁਝ ਲੋਕ ਉਹਨੂੰ ਵਰਤ ਨਹੀਂ ਸਕਣਗੇ। ਔਰ ਕਈ ਵਾਰੀ ਤੁਸੀਂ ਵੇਖੋ ਕਿ ਬੜੇ ਅਮੀਰ ਲੋਕ, ਧਨ ਦੀ ਕੋਈ ਕਮੀ ਨਹੀਂ, ਬੜੇ ਬੜੇ ਅਮੀਰ ਨੇ, ਕੋਈ ਕਮੀ ਨਹੀਂ ਹੈ, ਪਰ ਐਸੀ ਬਿਮਾਰੀ ਦੇ ਸ਼ਿਕਾਰ ਹੋ ਗਏ, ਡਾਕਟਰ ਨੇ ਕਿਹਾ ਵੀ ਤੂੰ ਰੋਟੀ ਨਹੀਂ ਖਾ ਸਕਦਾ। ਇਸ ਤਰ੍ਹਾਂ ਦੇ ਮਰੀਜ਼ ਹਨ ਜਿਹੜੇ ਪ੍ਰਸ਼ਾਦਾ ਨਹੀਂ ਛਕ ਸਕਦੇ। ਇੱਕ ਬੱਚਾ ਦਾਸ ਨੇ ਅੱਖਾਂ ਨਾਲ ਵੇਖਿਆ ਜਿਹਦੀ ਉਮਰ ਸਿਰਫ 12 ਸਾਲ ਹੈ, ਡਾਕਟਰ ਨੇ ਕਿਹਾ ਵੀ ਸਾਰੀ ਉਮਰ ਅਨਾਜ ਇਹ ਨਹੀਂ ਖਾ ਸਕੇਗਾ, ਸਾਰੀ ਉਮਰ ਨਹੀਂ ਖਾ ਸਕੇਗਾ, ਅਨਾਜ ਖਾਏਗਾ ਤੇ ਬਿਮਾਰ ਹੋਵੇਗਾ। ਇਸ ਲਈ ਬੰਦ ਹੈ, ਉਹ ਤਰਸਦਾ ਵਿਚਾਰਾ, ਮੰਗਦਾ ਆਪਣੀ ਮਾਂ ਤੋਂ, ਕਈ ਵਾਰੀ ਬਹੁਤ ਰੋਂਦਾ ਹੈ ਕਿ ਮੈਨੂੰ ਥੋੜਾ ਜਿਹਾ ਇੱਕ ਬੁਰਕੀ, ਇੱਕ ਰੋਟੀ, ਇੱਕ ਬੁਰਕੀ। ਮਾਂ ਵੀ ਇੱਕ ਪਾਸੇ ਉਹ ਵੀ ਰੋ ਰਹੀ, ਰੋਟੀਆਂ ਬਹੁਤ ਪਈਆਂ ਨੇ, ਅਮੀਰੀ ਦੀ ਕੋਈ ਕਮੀ ਨਹੀਂ ਹੈ, ਘਰ ਵਿੱਚ ਬਹੁਤ ਕੁਝ ਹੈ, ਸਭ ਕੁਝ ਵਿਚਕਾਰ ਪਿਆ ਹੈ, ਮਾਂ ਦੇ ਹੱਥ ਵਿੱਚ ਸਾਰਾ ਕੁਝ, ਪੁੱਤਰ ਸਾਹਮਣੇ ਖਾ ਨਹੀਂ ਸਕੇਗਾ, ਇਹ ਕੀ ਹੈ? ਠੀਕ ਹੈ ਡਾਕਟਰ ਕਹਿੰਦੇ ਕੋਈ ਅੰਦਰ ਦੀ ਕਮੀ ਹੈ, ਲੀਵਰ ਦੇ ਵਿੱਚ ਕੋਈ ਨੁਕਸ ਹੈ, ਇਹਦੇ ਅੰਦਰ ਉਹ ਸਿਸਟਮ ਨਹੀਂ ਪਾਇਆ ਪਰਮਾਤਮਾ ਨੇ ਜਿਹੜਾ ਅਨਾਜ ਨੂੰ ਹਜ਼ਮ ਕਰੇ, ਪਰ ਇਹਦੇ ਪਿੱਛੇ ਗੁਰੂ ਕੇ ਸਵਾਰਿਓ ਸੰਵਿਧਾਨ ਕੰਮ ਕਰਦਾ ਵੀ ਇਹਦੇ ਭਾਗਾਂ ਵਿਚ ਰੋਟੀ ਨਹੀਂ ਹੈ, ਭਾਵੇਂ ਇਹਦੇ ਸਾਹਮਣੇ ਕੁਝ ਰੱਖ ਦਿਓ ਖਾਏਗਾ ਨਹੀਂ, ਉਹ ਖਾ ਨਹੀਂ ਸਕਦਾ। ਹੋਰ ਜਿੰਨੀਆਂ ਭਾਵੇਂ ਉਹਨੂੰ ਇੰਨਾ ਅਮੀਰ ਉਹ ਕਰਾਉਂਦਾ ਵੀ ਭਾਵੇਂ ਜੋ ਮਰਜ਼ੀ ਖਰੀਦ ਸਕੇ ਪਰ ਨਹੀਂ ਹੋਏਗਾ। ਇਹਦੇ ਅਰਥ ਨੇ ਕੁਦਰਤ ਦੇ ਹੱਥ ਬਹੁਤ ਲੰਬੇ ਨੇ, ਤੂੰ ਜਿੱਥੇ ਮਰਜ਼ੀ ਚਲਾ ਜਾ ਤੂੰ ਉਹਦੇ ਤੋਂ ਦੂਰ ਨਹੀਂ ਜਾ ਸਕਦਾ, ਉਹਦੇ ਹੱਥ ਬੜੇ ਤਾਕਤਵਰ ਬੜੇ ਜ਼ਬਰਦਸਤ ਨੇ। ਇਸ ਲਈ ਸਤਿਗੁਰੂ ਨੇ ਕਿਹਾ ਭਾਵੇਂ ਤੂੰ ਕੁਝ ਹੈ ਉਹਦਾ ਸਹਾਰਾ ਲੈ ਕੇ ਜਿਉ, ਜੇ ਉਹਨੇ ਚਾਹਿਆ ਤੇ ਤੂੰ ਅੱਗੇ ਕਦਮ ਧਰੇਗਾ, ਜੇ ਉਹਨੇ ਰੋਕ ਦਿੱਤਾ ਤੇ ਉਥੇ ਖੜਾ ਕਰ ਦੇਗਾ। ਇਸ ਲਈ ਗੁਰੂ ਸਾਹਿਬ ਕਹਿ ਰਹੇ ਨੇ ਕਿ ਬਲਹਾਰੀ ਕੁਦਰਤ ਵਸਿਆ, ਤੇਰੀ ਕੁਦਰਤ ਤੋਂ ਮੈਂ ਹੈਰਾਨ ਹਾਂ, ਤੇਰਾ ਅੰਤ ਨਾ ਜਾਈ ਲਖਿਆ, ਜਾਤ ਮੈਂ ਜੋਤ। ਜਾਤ ਦਾ ਅਰਥ ਹੁੰਦਾ ਜਿਵੇਂ ਸਰੀਰ ਨੇ ਜੂਨਾ ਹਨ, ਕਿੰਨੀ ਤਰ੍ਹਾਂ ਦੇ ਜੀਵ ਨੇ। ਜਾਤ ਮੈਂ ਜੋਤ, ਜੋਤ ਮੈਂ ਜਾਤਾ। ਇਸ ਜਾਤਾ ਦਾ ਅਰਥ, ਇੱਕ ਜਾਤਾ ਦਾ ਅਰਥ ਹੁੰਦਾ ਜਾ ਰਿਹਾ ਹੈ, ਇੱਥੇ ਜਾਤਾ ਦਾ ਅਰਥ ਜਾਣਨਾ, ਪਹਿਚਾਣ ਲੈਣਾ, ਵੇਖ ਲੈਣਾ। ਇਹਨਾਂ ਸਾਰੀਆਂ ਜਾਤਾਂ ਦੇ ਵਿੱਚ ਯਾਨੀ ਕਿ ਸਾਰੇ ਸਰੀਰਾਂ ਦੇ ਵਿੱਚ ਜੋਤ, ਜੋਤ ਰੱਖੀ ਹੋਈ ਹੈ ਪਰਮਾਤਮਾ ਨੇ ਆਪਣੀ। ਜੋਤ ਮੈਂ ਜਾਤਾ, ਤੇ ਜਿਹੜਾ ਜੀਵ ਉਹਨੂੰ ਵੇਖਦਾ ਹੈ ਯਾਨੀ ਕਿ ਦੀਦਾਰ ਕਰਦਾ, ਉਹ ਆਪਣੀ ਜੋਤ ਦੇ ਰਾਹੀਂ ਕਰਦਾ, ਆਪਣੇ ਵਿੱਚੋਂ ਉਹਨੂੰ ਦੇਖਦਾ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਿਹਾ। ਉਹਦੀ ਜਿਹੜੀ ਕਲਾ ਹੈ ਪਕੜ ਵਿੱਚ ਆਉਣ ਵਾਲੀ ਨਹੀਂ, ਟੁੱਟਣ ਵਾਲੀ ਨਹੀਂ। ਉਹਦਾ ਜਿਹੜਾ ਅਣੂ ਹੈ, ਵਿਗਿਆਨਿਕ ਵੀ ਕਹਿੰਦੇ ਨੇ ਅਸੀਂ ਉਸ ਬ੍ਰਹਿਮੰਡ ਦੇ ਵਿੱਚ ਖੜੇ ਹੋਏ ਅਣੂ ਦੇ ਕਈ ਟੁਕੜੇ ਕਰ ਚੁੱਕੇ, ਪਰ ਉਹ ਟੁੱਟਦਾ ਨਹੀਂ, ਫਿਰ ਸਾਬਤ ਬਚ ਜਾਂਦਾ, ਫਿਰ ਪੂਰਾ ਰਹਿ ਜਾਂਦਾ। ਗੁਰੂ ਸਾਹਿਬ ਉਹਨੂੰ ਹੀ ਕਹਿ ਰਹੇ, ਅਕਾਲ ਕਲਾ ਭਰਪੂਰ ਰਿਹਾ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਤੂੰ ਆਪ ਸੱਚਾ ਦਾ ਅਰਥ ਕਾਇਮ ਰਹਿਣ ਵਾਲਾ ਸਾਹਿਬ ਹੈ, ਮਾਲਕ ਹੈ ਸਾਰੇ ਸੰਸਾਰ ਦਾ। ਸਿਫਤ ਸਵਾਲਿਓ, ਸਵਾਲਿਓ ਦਾ ਅਰਥ ਹੈ ਸੋਹਣਾ, ਤੇਰੀ ਸਿਫਤ ਮਨੁੱਖ ਨੂੰ ਸੁੰਦਰ ਕਰਦੀ ਯਾਨੀ ਕਿ ਉਹਦੇ ਵਿਚ ਗੁਣ ਭਰਦੀ। ਜਿਨ ਕੀਤੀ ਸੋ ਪਾਰ ਪਿਆ, ਜਿਨੇ ਤੇਰੀ ਸਿਫਤ ਕੀਤੀ ਉਹ ਇਸ ਸਾਰੇ ਪਸਾਰੇ ਤੋਂ ਪਾਰ ਜਾ ਕੇ ਤੈਨੂੰ ਮਿਲ ਪਿਆ ਤੇ ਉਹਦੇ ਦੁੱਖ ਖਤਮ ਹੋ ਗਏ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ। ਇਸ ਲਈ ਉਹਦੀਆਂ ਗੱਲਾਂ ਕਰ, ਉਹਦੇ ਗੁਣ ਗਾ, ਉਹਦੇ ਨਾਲ ਸਾਂਝ ਪਾ, ਜਿਹੜਾ ਬੜਾ ਸ਼ਕਤੀਸ਼ਾਲੀ ਏ ਤੇ ਜੋ ਕੁਝ ਕਰਨਾ ਚਾਹੇ ਉਹ ਹੀ ਕਰਦਾ। ਆਓ ਉਹਦੇ ਪਿਆਰ ਦੇ ਵਿਚ, ਗੁਰੂ ਚਰਨਾਂ ਵਿਚ ਹਾਜ਼ਰੀ ਲਵਾਈਏ। ਸਾਰਿਆਂ ਨੇ ਉੱਚੀ ਆਵਾਜ਼ ਵਿਚ ਕਿਰਪਾਲਤਾ ਕਰਨੀ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਫੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।